सत्युगतय मान्यं सर्योबल भावनुपायोः हृदयतय मान्यं रामरूपंसुखाय द्वापर कृष्ण मुरार कंस कृतार्थ कियो उपर सैन को राज भय भक्त जन दियो कलयुग प्रमाण नानक उपर अंग ने अमर कहायो श्री गुरु राज का चल अटल आद पुरख फरमायो तुमरी महिमा अपरे अपारा जम कर लो न तिन पारा देव देव राजन के राजा दीन दयाल गरीब नवाजा कहां बुद्ध प्रभु तुच्छ हमारी वरण सके महिमा जो तिहारी हम ना सरत कर सिफत तुम्हारी अपने हो तुम कथा सुधारी तो कहो टल गुरु सेवी दर्शन परसय गुरु के जन्म मरण दुख जाए दर्शन परसय गुरु के जन्म मरण दुख जाए वाहिगुरु साहिब जी ਡੇਢ ਸਾਲਾਨਾ ਸਮਾਗਮ ਚੱਲ ਰਿਹਾ ਸੀ ਉਸ ਦੀ ਮਾਤਾ ਸਾਹਿਬ ਜੀ ਨੇ ਸੰਪੂਰਨਤਾ ਬਖਸ਼ੀ ਹੈ ਔਰ ਉਸ ਸੰਪੂਰਨਤਾ ਦੇ
ਸਰੂਪ
ਰਾਸਤੇ ਕੋਲ ਸੀ ਉਸ ਨੂੰ ਤੇ ਦੀਵਾ ਸਲਾਈ ਜਿਹੜੀ ਡੱਬੀ ਹੁੰਦੀ ਹੈ ਬਸ ਇੰਨਾ ਕੁ ਆਕਾਰ ਸੀ। ਤੇ ਜੇ ਅੱਗੇ ਵੀ ਸਾਡੇ ਉੱਤੇ ਅਸਥਾਨ ਤੇ ਇੱਕ ਸਰੂਪ ਸੀ ਜਦੋਂ ਮੈਂ ਸੰਤਾਂ ਕੋਲ ਪੜਿਆ ਉਹਦੇ 22 ਸਵਰਗ ਸੀ। ਤੇ ਇਹ ਫਿਰ ਜਦੋਂ ਹੱਥ ਲਿਖਣ ਤੋਂ ਬਾਅਦ ਪ੍ਰੈਸ ਦੇ ਵਿੱਚ ਸਰੂਪ ਛਪਣੇ ਸ਼ੁਰੂ ਹੋਏ ਨੇ ਉਸ ਵੇਲੇ ਪੰਥ ਨੇ ਫੈਸਲਾ ਕਰ ਲਿਆ ਕਿ ਇਹ ਸਹੂਲਤ ਬਣੀ ਰਹੂਗੀ ਗੁਰਦੁਆਰਿਆਂ ਦੇ ਅੰਦਰ ਵੀ ਹੋਰ ਹੈ ਵੀ ਤੁਸੀਂ ਇਹਦੇ ਅੰਗ ਜਿਹੜੇ ਪ੍ਰੈਸ ਦੇ ਵਿੱਚ ਅੱਖਰਾਂ ਦੀਆਂ ਸਤਰਾਂ ਗਿਣ ਕੇ ਵੀ ਕਿੰਨੇ ਇੱਕ ਪੱਤਰੇ ਦੇ ਉੱਤੇ ਆ ਸਕਦੀਆਂ ਤੇ 1430 ਅੰਗ ਜਿਹੜੇ ਨੇ ਉਹ ਛਪਣ ਲੱਗੇ ਹੁਣ ਇਹ 1430 ਅੰਗ ਪਿੰਡ ਤੋਂ ਬਾਅਦ 1430 ਅੰਗਾਂ ਵਾਲੇ ਸਰੂਪ ਦੇ 1007 ਅੰਗ ਦੇ ਉੱਤੇ ਛਪੇ ਜਿਹੜੇ ਸਰੂਪ ਜਿਹੜੇ ਰਾਗ ਦੀ ਗੱਲ ਹੈ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਵਿੱਚ ਸਿਰਫ 30 ਰਾਗ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਨਹੀਂ ਹੈ ਉਹ ਨਹੀਂ ਸੀ ਸਰਦੀ ਪੰਜਵੇਂ ਪਾਤਸ਼ਾਹ ਦੇ ਵੇਲੇ ਹੋਇਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੁਭਵ ਦੁਆਰਾ ਜਦੋਂ ਸਰੂਪ ਧੀਰ ਮਨ ਨੇ ਜਵਾਬ ਦੇ ਦਿੱਤਾ ਮਹਾਰਾਜ ਸਾਹਿਬ ਜੀ ਨੇ ਫਿਰ ਉਹ ਦਮਦਮਾ ਸਾਹਿਬ ਉਚਾਰਨ ਕੀਤਾ ਤੇ ਉਹਦੇ ਵਿੱਚ ਆਪਣੇ ਪਿਤਾ ਮਹਾਰਾਜ ਦੀ ਬਾਣੀ 115 ਸ਼ਬਦ ਜਿਹੜੇ ਸੀ ਉਹ ਵਿੱਚ ਅੰਕਿਤ ਕੀਤੇ 115 ਤੇ ਦੂਸਰਾ ਇੱਕ ਸ਼ਬਦ ਆਪਣਾ ਉਚਾਰਨ ਤੇ ਜਿਹੜੇ ਸੰਪਰਦਾਵਾਂ ਦੇ ਅੰਦਰ ਪ੍ਰਾਚੀਨ ਸਮੇਂ ਦੀ ਵਿਦਿਆ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ ਉਹਦੇ ਵਿੱਚ ਤਾਂ ਇਸ ਗੱਲ ਨੂੰ ਨਿਸ਼ਚੇ ਨਾਲ ਕਿਹਾ ਜਾਂਦਾ ਹੈ ਮਹਾਰਾਜ ਦਾ ਸ਼ਬਦ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਜਿਹੜੇ ਨਵੀਨ ਜਥੇਬੰਦੀਆਂ ਪੰਥ ਦੀਆਂ ਉਹਦੇ ਵਿੱਚ ਉਹ ਪ੍ਰਾਤਮਤਾ ਨੂੰ ਖੰਡਨ ਬੰਡਨ ਕਰਦੇ ਹੈ ਇਹ ਨਹੀਂ ਜੀ ਹੋ ਸਕਦਾ ਮੈਂ ਸੁਣਿਆ ਆਪਣੇ ਕੰਨਾਂ ਨਾਲ ਸੁਣਿਆ ਖੰਡਨ ਕਰਦੇ ਚੰਗਾ ਸੂਝਵਾਨ ਗਿਆਨੀ ਖੰਡਨ ਕਰੀ ਜਾਏ ਮੈਂ ਹੈਰਾਨ ਸੀ ਵੀ ਇਹਨੇ ਜਿਹੜਾ ਇਹਨਾਂ ਦੀ ਪੱਖ ਵਾਲਾ ਲਿਖਾਰੀ ਹੈ ਉਹਨੂੰ ਪੜ੍ਹ ਲੈਂਦੇ ਚਲੋ ਸਾਡੇ ਪੱਖ ਵਾਲੇ ਦੀ ਤਾਂ ਪਿੰਤੂ ਹੋ ਸਕਦਾ ਤੁਹਾਡੇ ਪੱਖ ਵਾਲਾ ਭਾਈ ਮਾਨ ਸਿੰਘ ਨਵ ਹੈ ਉਹ ਵੀ ਕਹਿੰਦਾ ਵੀ ਮਹਾਰਾਜ ਦਾ ਹੈਗਾ ਹੈ ਦਸਮ ਪਾਤਸ਼ਾਹ ਦਾ ਸਲੋਕ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਮਨੀ ਸਿੰਘ ਦਾ ਹੱਥ ਸਰੂਪ ਲਿਖਿਆ ਉਹਦੇ ਵਿੱਚ ਮਹਲਾ ਦਸਵਾਂ ਲਿਖਿਆ ਹੋਇਆ ਉਸ ਤੋਂ ਬਾਅਦ ਸਰੂਪ ਬਾਬਾ ਦੀਪ ਸਿੰਘ ਸਾਹਿਬ ਦਾ ਪ੍ਰਾਤਮ ਸਰੂਪ ਹੈ ਉਹਦੇ ਵਿੱਚ ਵੀ ਕਿਤੇ ਪਾਤਸ਼ਾਹੀ ਦਸਵੀਂ ਇੰਨਾ ਭੇਜ ਹੈ ਕਿਤੇ ਮਹਲਾ ਦਸਵਾਂ ਉਹ ਸ਼ਬਦ ਕਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰੀਖਿਆ ਲਈ ਸੀ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਆਖਰੀ ਪ੍ਰੀਖਿਆ ਸੀ ਉਹ ਪ੍ਰੀਖਿਆ ਤੋਂ ਬਾਅਦ ਹੀ ਗੁਰਤਾ ਗੱਦੀ ਦੇਣੀ ਸੀ ਵੀ ਇਹ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਤੇ ਨਿਸ਼ਚਾ ਕਰਦੇ ਜਾਂ ਪਿਤਾ ਹੀ ਸਮਝਦੇ ਨੇ ਲਿਖ ਭੇਜਿਆ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੋ ਪਾਏ ਕਹੋ ਨਾਨਕ ਅਬ ਓਟ ਹਰ ਗਜਨਿਓ ਹੋ ਸਦਾਏ ਇਹ ਚਿੱਠੀ ਦਾ ਉੱਤਰ ਮੰਗਿਆ ਮਹਾਰਾਜ ਨੇ ਸਿੱਖ ਲੈ ਕੇ ਆਇਆ ਦਿੱਲੀ ਤੋਂ ਲੈ ਕੇ ਵਾਪਸ ਗਿਆ ਮਹਾਰਾਜ ਸਾਹਿਬ ਨੇ ਕੱਲ ਨੂੰ ਚੁੱਪੀ ਅਨੰਦਪੁਰ ਸਾਹਿਬ ਇਹ ਸ਼ਬਦ ਉਚਾਰਨ ਕੀਤਾ ਕਹਿੰਦੇ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ ਨਾਨਕ ਸਭ ਕੁਛ ਤੋਰੇ ਹੱਥ ਮੈਂ ਤੁਵੇਂ ਹੀ ਹੋ ਸਕਦਾ ਦੇਖੋ ਸਲੋਕ ਦੱਸ ਰਿਹਾ ਵੀ ਹਾਂ ਪਹਿਲਾ ਸਲੋਕ ਪ੍ਰਸ਼ਨ ਹੈ ਦੂਸਰੇ ਸਲੋਕ ਵਿੱਚ ਉੱਤਰ ਹੈ ਉੱਤਰ ਪ੍ਰਸ਼ਨ ਵੀ ਮਨ ਘੜਤ ਪ੍ਰਸ਼ਨ ਬਣਾ ਲੈਣੇ ਮਨ ਘੜਤ ਉਹਦੇ ਉੱਤਰ ਬਣਾ ਲੈਣੇ ਇਹ ਤਾਂ ਦਿਮਾਗ ਦੀ ਕਾਢ ਹੋ ਸਕਦੀ ਹੈ ਕਿਸੇ ਦੀ ਪਏ ਇਹ ਗੱਲ ਸਹੀ ਨਹੀਂ ਹੈ ਸੱਚ ਨਹੀਂ ਹੈ ਤੋ ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇਹ ਸ਼ਬਦ ਹੈ ਤੇ ਇੰਜ 31 ਰਾਗਾਂ ਵਿੱਚ ਇਹ ਗੁਰਬਾਣੀ ਜਿਹੜੀ ਲਿਖੀ ਹੈ ਸ੍ਰੀ ਰਾਗ ਤੋਂ ਆਰੰਭ ਹੋ ਜਾਂਦੀ ਹੈ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਕੰਧਾਰੀ ਪਿਆਗੜਾ ਬਰਹੰਸ ਸੋਠ ਤਨਾਸਰੀ ਜੈਸਵੀ ਟੋਲੀ ਬੈਰਾੜੀ ਤਲੰਗ ਸੂਹੀ ਬਿਲਾਵਲ ਕੌਣ ਰਾਮ ਕਲੀ ਨਟ ਨਾਰਾਇਣ ਮਾਲੀ ਦੋੜਾ ਮਾਰੂ ਤੁਖਾਰੀ ਕਿਦਾਰਾ ਪੈਰੋ ਬਸੰਤ ਸਾਗ ਮਲਾਰ ਕੰਨ ਕਲਿਆਣ ਪ੍ਰਭਾਤੀ ਕਰਤਾਰਪੁਰ ਵਾਲੇ ਸਰੂਪ ਜੀ ਦਾ ਇਹ ਨਹੀਂ ਤੇ ਹੁਣ ਜਿਹੜਾ ਸਰੂਪ ਹੈ ਜੈ ਜਗਬੰਦੀ ਇਹਦੇ ਚ 31 ਰਾਗ ਹੈ ਜੈ ਜਗਬੰਦੀ ਇਹ 31 ਰਾਗਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ ਤੇ ਜੇ ਹੁਣ ਬਾਣੀ ਦਾ ਵੇਰਵਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਕਿੰਨੇ ਸ਼ਬਦ ਗੁਰੂ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਉਹ ਫਿਰ ਗੱਲ ਵੱਧ ਜਾਏਗੀ। ਇਹਨੂੰ ਮੈਂ ਇੱਥੇ ਛੱਡਦਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 313 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਉਹਨਾਂ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਇਹ ਹੈ ਜਿਹਦੇ ਤੁਸੀਂ ਪਰਤ ਸੁਣ ਲੱਗੇ ਹੋ ਅੱਜ, ਤੇ ਸਤਿਗੁਰੂ ਮਹਾਰਾਜ ਸਾਹਿਬ ਦੇ 1007 ਅੰਗ ਦੇ ਉੱਤੇ ਹੈ ਤੇ ਰਾਗ ਮਾਰਗ ਹੈ। ਤੇ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਇਹ ਬਚਨ ਉਚਾਰਨ ਕਰਦੇ ਹਨ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ, ਸਤਿਗੁਰੂ ਕਿਰਪਾ ਕਰਨ। ਤੇ ਇਹਦੇ ਵਿੱਚ ਮਹਾਰਾਜ ਦਾ ਉਪਦੇਸ਼ ਵੀ ਨਾਲੇ ਖੁੱਲੀਆਂ ਵਿਚਾਰਾਂ ਬਥੇਰੀਆਂ ਹੋ ਰਹੀਆਂ। ਖੁੱਲੀਆਂ ਵਿਚਾਰਾਂ ਦੇ ਵਿੱਚ ਤਾਂ ਅਸੀਂ ਆਪਣੇ ਕੋਲੋਂ ਪ੍ਰਚਾਰ ਚ ਬਹੁਤ ਕੁਛ ਕਹਿ ਦਿੰਦੇ ਹਾਂ, ਜਦੋਂ ਗੁਰਬਾਣੀ ਦੀ ਕਥਾ ਹੋਏਗੀ ਇਹਦੇ ਚ ਕੋਲੋਂ ਕੁਛ ਨਹੀਂ ਕਿਹਾ ਜਾਏਗਾ। ਇਹਦੇ ਚ ਜੋ ਤੁਕ ਕਹਿ ਰਹੀ ਹੈ ਉਸ ਤੁਕ ਵਿਆਖਿਆਕਾਰ ਨੂੰ ਕਿਸੇ ਪਾਸੇ ਜਾਣ ਨਹੀਂ ਜਾਏਗੀ, ਜੇ ਜਾਏਗਾ ਤਾਂ ਮੁੜ ਕੇ ਜਾਏਗਾ। ਇਸ ਕਰਕੇ ਸਾਸ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਆਓ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸਰਵਣ ਕਰੋ ਜੀ।
ਵਾਹਿਗੁਰੂ ਸਾਹਿਬ ਜੀ ਮਾਰੂ ਅੰਜਲੀ ਮਹੱਲਾ ਪੰਜਵਾ ਘਰ ਸਤਵਾ।
ਤੇ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਮਾਰੂ ਸ਼ਬਦ ਜਿਹੜਾ ਵਰਤਿਆ ਇਹ ਤਾਂ ਹੈ ਰਾਗ ਦਾ ਪ੍ਰਤੀਕ। ਕਿਸ ਰਾਗ ਵਿੱਚ? ਮਹੱਲਾ ਪੰਜਵਾਂ ਇਹ ਉਚਾਰਨ ਕਰਨ ਵਾਲੇ ਦਾ ਪ੍ਰੀਤ ਹੈ। ਉਚਾਰਨ ਕੌਣ ਕਰ ਰਿਹਾ? ਤੇ ਮਹੱਲੇ ਦਾ ਅਰਥ ਸਰੂਪ ਹੁੰਦਾ ਹੈ, ਗੁਰੂ ਨਾਨਕ ਦਾ ਪੰਜਵਾਂ ਸਰੂਪ ਹੈ। ਮਹੱਲੇ ਦਾ ਅਰਥ ਪਾਤਸ਼ਾਹ ਹੁੰਦਾ ਹੈ, ਪੰਜਵੇਂ ਪਾਤਸ਼ਾਹ ਹਨ। ਤੇ ਰਾਗ ਦੇ ਕਿਹੜੇ ਸੁਰਤਾਲ ਵਿੱਚ ਰਾਗੀਆਂ ਦੀ ਸਹੂਲਤ ਵਾਸਤੇ? ਚਲੋ ਹੁਣ ਤਾਂ ਰਾਗੀ ਜਾ ਰਹੇ ਨੀ ਕਰਦੇ, ਤੇ ਮਹਾਰਾਜ ਨੇ ਤਾਂ ਇਹ ਦੱਸਿਆ ਕਿ ਕਿਹੜੇ ਸੁਰਤਾਲ ਵਿੱਚ ਗਾਇਨ ਕਰ। ਪਰ ਰਾਗਾਂ ਦੇ ਸਮੇਂ ਨਿਰਧਾਰਿਤ ਹੋਣ, ਕਿਹੜੇ ਰਾਗ ਦਾ ਕਿਹੜਾ ਸਮਾਂ ਹੈ। ਕੁਛ ਅੰਮ੍ਰਿਤ ਵੇਲੇ ਦੇ ਰਾਗ, ਕੁਛ ਦਿਨ ਚੜ੍ਹੇ ਦੇ ਰਾਗ, ਕੁਛ ਦਿਨ ਪੈਰ ਪਏ ਨੇ, ਕੋਈ ਸ਼ਾਮ ਦੇ ਹੈ ਜਿਵੇਂ ਸ਼ਾਮ ਕਲਿਆਣ ਹੈ, ਕੁਛ ਦਿਨ ਛੁਪੇ ਤੋਂ ਬਾਅਦ ਦੇ ਹੈ, 9-10 ਵਜੇ ਦੇ। ਇਹ ਰਾਗਾਂ ਦਾ ਵਿਧਾਨ ਹੈ। ਇਹ ਉਸੇ ਤਰ੍ਹਾਂ ਦਾ ਇਹ ਵਿਧਾਨ ਹੈ ਕਿ ਕਿਹੜੀ ਸੁਰਤਾਲ ਦੇ ਵਿੱਚ ਗਾਇਨ ਕਰਨਾ ਹੈ। ਇਹਦੇ ਜਿਹੜਾ ਘਰ, ਘਰ ਦਾ ਅਰਥ ਹੀ ਸੁਰਤਾਲ ਹੈ। ਰਾਗ ਦੇ 7ਵੇਂ ਸੁਰਤਾਲ ਵਿੱਚ ਇਸ ਨੂੰ ਰਾਗੀ ਸਿੰਘ ਗਾਇਨ ਕਰਨ। ਇਹ ਰਾਗੀ ਸਿੰਘਾਂ ਦੇ ਵਾਸਤੇ ਸੰਬੋਧਕ ਸ਼ਬਦ ਹੈ। ਇਹਦੇ ਵਿਚਾਲੇ ਆ ਗਿਆ ਸ਼ਬਦ ਅੰਜਲੀ। ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਜਿਹੜਾ ਰਾਗ ਮਾਰੂ ਦੇ ਅੰਦਰ ਅੰਜਲੀ ਉਚਾਰ ਦਿੱਤੀ, ਤਾਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹ ਜੀਵ ਤੁਹਾਡੀ ਗਤੀ ਨੂੰ ਤਾਂ ਨਹੀਂ ਜਾਣ ਸਕਦੇ, ਪਰ ਜਿੰਨੀ ਕੁ ਜਾਣਕਾਰੀ ਤੁਸੀਂ 10ਵੇਂ ਜਾਮੇ ਵਿੱਚ ਰਹਿ ਕੇ ਸਿੱਖਣ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਕੋਲ ਕਰਕੇ, ਔਰ ਨਾਲ ਖਾਲਸੇ ਨੂੰ ਵਰਦਾਨ ਦੇ ਦਿੱਤਾ। 48 ਸਿੰਘ ਸੀ ਜਿਨ੍ਹਾਂ ਨੇ ਇੱਕ ਅੱਖਰ ਦਾ ਨਾਗਾਰੀ ਪਾਇਆ। 9 ਮਹੀਨੇ 9 ਦਿਨ 9 ਘੜੀਆਂ 9 ਪਲ ਇੱਕ ਕਥਾ ਦਾ ਅਖੰਡ ਪਾਠ ਹੋਇਆ। ਇਹ ਕਥਾ ਦਾ ਅਖੰਡ ਪਾਠ ਸੀ, ਇਹ ਕਥਾ ਹੋਈ ਹੈ ਨਿਰੰਤਰ ਇੱਕ ਰਸ ਜਿਹਦੇ ਵਿੱਚ 2 ਰਾਜੇ ਵੀ ਸਨ। ਆਪਣਾ ਆਪਣਾ ਰਾਜ ਛੱਡ ਕੇ ਸੰਥਾ ਕਰਨ ਵਾਸਤੇ ਆ ਗਏ। ਅੱਜ ਤਾਂ ਸਿੱਖਾਂ ਦੇ ਵਿੱਚ ਨਹੀਂ ਸੰਥਾ ਰਹਿੰਦੇ। 2 ਰਾਜੇ ਆਏ, ਆਪਣਾ ਰਾਜ ਵਜ਼ੀਰਾਂ ਨੂੰ ਸੌਂਪ ਕੇ ਆਏ ਕਿ ਗੁਰੂ ਗੋਬਿੰਦ ਸਿੰਘ ਨੇ ਕਥਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ। ਇਹ ਜ਼ਿੰਦਗੀ ਦੇ ਵਿੱਚ ਇੱਕੋ ਵਾਰ ਮੌਕਾ ਸੀ ਕਿ ਜਿੱਥੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਗੁਰੂ ਨੇ ਆਪ ਕਰਨੀ। ਕੋਈ ਛੋਟੀ ਜਿਹੀ ਬਾਤ ਥੋੜੀ ਸੀ। ਸੰਗਤਾਂ ਹਜ਼ਾਰਾਂ ਆਉਂਦੀਆਂ ਸੀ, ਹਜ਼ਾਰਾਂ ਜਾਂਦੀਆਂ ਸੀ, ਪਰ 48 ਦੀ ਗਿਣਤੀ ਜਦੋਂ ਕਿ ਉੱਥੇ ਤਾਂ ਹਜ਼ਾਰਾਂ ਆਉਂਦੀਆਂ ਸੀ ਪਤਾ ਸੀ।
ਗੁਰੂ ਸਾਹਿਬ ਦਾ ਪ੍ਰਤਾਪ ਏਡਾ ਵੱਡਾ ਸੀ, ਗੁਰੂ ਦੇ ਤਾਂ ਦਰਸ਼ਨਾਂ ਕਰਨ ਦਰਸ਼ਨਾਂ ਦੀ ਭੀੜ ਲੱਗੀ ਰਹੀ ਸੀ ਹਜ਼ਾਰਾਂ ਲੋਕਾਂ ਦੀ, ਤੇ ਜਦੋਂ ਗੁਰੂ ਸਾਹਿਬ ਕਥਾ ਕਰਦੇ ਸੀ ਤੇ ਉੱਥੇ ਕਿਤੇ ਅਟਾਲੀ ਸਿੱਖੇ ਸੀ
ਨਹੀਂ, ਪਰ
ਹਜ਼ਾਰਾਂ ਬੈਠਦੇ ਸੀ। ਫਿਰ ਗਿਣਤੀ ਉੱਥੇ ਦਮਦਮਾ ਸਾਹਿਬ ਜਾਓ ਉੱਥੇ ਲਿਖਿਆ ਵੀ 48 ਉਹਨਾਂ ਦੇ ਨਾਂ ਲਿਖਿਆ ਹੋਇਆ, ਕੀ ਇਹ ਝੂਠ ਹੈ? ਨਹੀਂ, ਇਹ ਵੀ ਸੱਚ। 48 ਉਹ ਨੇ ਜਿਨ੍ਹਾਂ ਨੇ ਸਾਰੀ ਕਥਾ ਦੇ ਵਿੱਚ ਇੱਕ ਦਿਨ ਦਾ ਨਾਂਗਾ ਨਹੀਂ ਪਾਇਆ। ਜਿਹੜੇ ਬੱਚੇ ਪਾਸ ਹੋ ਜਾਂਦੇ ਨੇ ਲਿਸਟ ਨਾਲ ਉਹਨਾਂ ਦੀ ਚੜ੍ਹਦਾ ਹੁੰਦਾ ਵੀ ਪਾਸ ਹੋ ਗਏ। ਇਹ ਕਥਾ ਦੇ ਪਾਸ ਵਾਲਿਆਂ ਦਾ ਨਾਂ ਹੈ ਜਿਨ੍ਹਾਂ ਨੇ ਕਥਾ ਵਿੱਚ ਨਾਂਗਾ ਨਹੀਂ ਪਾਇਆ। ਪਰ ਇਹਨਾਂ 48 ਤੇ ਗੁਰੂ ਨੇ ਅਜਿਹੀ ਕਿਰਪਾ ਕੀਤੀ, ਅਜਿਹਾ ਕਥਾ ਦਾ ਜਾਦੂ ਹੋਇਆ ਕਿ ਵਿਦੇਹ ਮੁਕਤ ਹੁੰਦੇ ਜਾ ਰਹੇ ਸੀ ਵਿਦੇਹ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ, ਕਿਉਂਕਿ ਮੁਕਤੀ ਦੋ ਤਰ੍ਹਾਂ ਦੀ ਹੁੰਦੀ ਹੈ, ਜੀਵਨ ਮੁਕਤੀ ਹੁੰਦੀ ਹੈ ਇੱਕ, ਵਿਦੇਹ ਮੁਕਤੀ। ਵਿਦੇਹ ਮੁਕਤੀ ਵਾਲੇ ਨੂੰ ਸੰਸਾਰ ਦੇ ਨਾਲ ਸਾਰਾ ਰਿਸ਼ਤੇ ਖਤਮ ਹੋ ਜਾਂਦੇ, ਉਹਨੇ ਲੋੜ ਹੀ ਨਹੀਂ ਪੈਂਦੀ। ਮਹਾਰਾਜ ਨੇ ਸੋਚਿਆ ਵੀ ਇੰਨੀ ਕਥਾ ਐਡੀ ਵਿਆਖਿਆ ਪੰਥ ਦੇ ਭਲੇ ਵਾਸਤੇ ਮੈਂ ਕੀਤੀ ਹੈ, ਜੇ ਕਥਾ ਦਾ ਸੁਣਨਾ ਹੀ ਬੰਦ ਹੋ ਗਿਆ ਤਾਂ ਫਿਰ ਬਹੁਤ ਘੱਟ ਹੀ ਭਲੇ ਬਾਤ ਹੈ। ਲੋਕ ਮਰਜ਼ੀ ਨਾਲ ਗ੍ਰਹਿ ਕਰਨਗੇ, ਆਪਣੀ ਅਕਲ ਨਾਲ ਗ੍ਰਹਿ ਕਰਨਗੇ। ਫਿਰ ਦੋ ਸਿੱਖਾਂ ਦੇ ਉੱਤੇ ਮਹਾਰਾਜ ਨੇ ਨਾਂ ਲੈ ਕੇ ਕਿ ਭਾਈ ਮਨੀ ਸਿੰਘ ਜੀ, ਹਾਂ ਮਹਾਰਾਜ, ਬਾਬਾ ਦੀਪ ਸਿੰਘ, ਤੁਹਾਨੂੰ ਦੋਨਾਂ ਨੂੰ ਮੈਂ ਇੱਕ ਵਿਸ਼ੇਸ਼ ਜ਼ਿੰਮੇਵਾਰੀ ਸੌਂਪਦਾ ਇਹਨਾਂ 48 ਦੇ ਵਿੱਚ। ਜ਼ਿੰਮੇਵਾਰੀ ਇਹ ਹੈ, ਪਹਿਲੀ ਵਾਰ ਤੁਸੀਂ ਸਮਰਪਿਤ ਹੋਏ ਹੋ, ਤਨ ਮਨ ਧਨ ਗੁਰੂ ਨੂੰ ਦਿੱਤਾ ਹੈ ਕਿ ਮੈਂ ਤੁਹਾਨੂੰ ਇੱਕ ਅਸੀਸ਼ ਬਖਸ਼ਦਾ ਹਾਂ ਕਿ ਜਿੰਨੇ ਅਰਥ ਮੈਂ ਤੁਹਾਨੂੰ ਸੁਣਾ ਰਿਹਾ ਤੁਹਾਡੇ ਜਵਾਨੀ ਕੰਠ ਹੋ ਜਾਣਗੇ, ਤੁਹਾਨੂੰ ਭੁੱਲਣਗੇ ਨਹੀਂ। ਗੁਰੂ ਜੀ ਸਮਰੱਥ ਹੈ, ਇਹ ਤਾਂ ਗੁਰਮੁਖ ਕਮਾਈਆਂ ਵਾਲੇ ਨੇ। ਮਜੋਖਰਾ ਸਾਹਿਬ ਵਾਲਾ ਕਿਹੜੀ ਕਮਾਈ ਵਾਲਾ ਸੀ? ਉਹ ਜਿਹੜਾ ਰੁਲਦਾ ਫਿਰਦਾ ਸੀ ਛੱਜੂ ਝੀਕਰ, ਉਹਨੂੰ ਗੀਤਾ ਦੇ ਅਰਥ ਨਹੀਂ ਕਰਾ ਦਿੱਤੇ, ਬਿਨਾਂ ਪੜ੍ਹੇ ਅਰਥ ਕੰਠ ਹੋ ਗਏ। ਗੁਰੂ ਦੀ ਕਿਰਪਾ ਨਾਲ ਉਹ ਕੁਛ ਜਾਣਿਆ ਜਾ ਸਕਦਾ ਜਿਹੜਾ ਆਪ ਪੜ੍ਹ ਕੇ ਨਹੀਂ ਜਾਣਿਆ ਜਾ ਸਕਦਾ। ਗੁਰ ਕਿਰਪਾ ਦੇ ਨਰਕੋ ਕੀ ਇਹ ਜੁਗਤ ਪਛਾਣ। ਇਸ ਕਰਕੇ ਫਿਰ ਇਹ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਨੂੰ ਅਰਥ ਕੰਠ ਹੋਣ ਦੀ ਬਾਤ ਜਿਹੜੀ ਸੀ ਇਹ ਵਰਦਾਨ ਸੀ ਮਹਾਰਾਜ। ਫਿਰ ਭਾਈ ਮਨੀ ਸਿੰਘ ਨੇ ਤਾਂ ਇਦੋਂ ਵੀ ਅਗਲੀ ਗੱਲ ਕੀਤੀ ਹੈ, ਜਿਹੜੀ ਉਹ ਗੱਲ ਵਿਆਖਿਆ ਦੇ ਵਿੱਚ ਨਹੀਂ ਆਈ, ਸੰਪਰਦਾ ਚ ਵੀ ਨਹੀਂ ਆਈ। ਉਹ ਕੀ ਸੀ ਕਿ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਅਰਥ ਨੂੰ ਕਲਮਬੰਦ ਕੀਤਾ, ਔਰ ਉਹ ਕਲਮਬੰਦ ਹੋਈਆਂ ਪੋਥੀਆਂ ਦੇ 16 ਵਾਰੀਆਂ ਨੂੰ ਹੱਥ ਲਿਖ ਦੇ, ਉਹ ਸਾਡੇ ਦੇਸ਼ ਤੋਂ ਬਾਹਰ ਪਈਆਂ, ਸਾਡੇ ਦੇਸ਼ ਵਿੱਚ ਹੈ, ਉਹ ਪਏ ਇੰਗਲੈਂਡ ਦੀ ਧਰਤੀ ਵਿੱਚ, ਜਿੱਥੋਂ ਇਹ ਬੱਚੇ ਆਏ ਹੋਏ ਨੇ ਜਿਹੜੇ ਇਹਨਾਂ ਨੂੰ ਜਿਵੇਂ ਉੱਥੇ ਵੀ ਹੁੰਦਾ ਤਾਂ ਵੀ ਇਹ ਕਥਾ ਰਿਕਾਰਡ ਕਰਦੇ ਨੇ, ਫਿਰ ਇਹ ਇਹਨਾਂ ਦੀ ਇਸ ਤਰ੍ਹਾਂ ਟੀਮ ਬਣੀ ਹੋਈ ਹੈ, ਫਿਰ ਉਹ ਇੰਟਰਨੈਟ ਤੇ ਜਾੜ ਦਿੰਦੇ ਆ, ਇਹ ਇਹਨਾਂ ਦੀ ਆਪਣੀ ਸੇਵਾ। ਮੈਂ ਇਹਨੂੰ ਰੋਕਿਆ ਵੀ ਨਹੀਂ ਤੇ ਮੈਂ ਕਿਹਾ ਵੀ ਨਹੀਂ ਕਰੋ ਗਲਤ ਹੋਵੇ। ਉੱਥੇ ਇੱਕ ਸੱਜਣ ਸੀ ਜਿਹੜਾ PhDਆਂ ਕਰਾਉਂਦਾ ਸੀ, ਪੜ੍ਹਾਉਂਦਾ ਸੀ ਅੱਗੇ PhDਆਂ ਕਰਾਉਣ ਵਾਲਿਆਂ ਨੂੰ, ਆਪ ਉਹਦੇ ਕੋਲ 3 ਡਿਗਰੀਆਂ ਸੀ PhD। ਉਹਦੇ ਕੋਲ ਉਹਦੀ ਲਾਇਬ੍ਰੇਰੀ ਦੇ ਵਿੱਚ ਉਹਨੇ ਕਿੱਥੋਂ ਕਿਵੇਂ ਪ੍ਰਾਪਤ ਕੀਤੀਆਂ ਉਹ ਲੰਮੀ ਕਹਾਣੀ ਹੈ, ਔਰ ਉਹਦੇ ਬਾਰੇ ਮੈਨੂੰ ਬਹੁਤਾ ਨਹੀਂ ਪਤਾ, ਪਰ ਉਹ ਪੋਥੀਆਂ ਦੇ ਮੈਨੂੰ ਉਹਨੇ ਦਰਸ਼ਨ ਕਰਾਏ। ਮੈਂ ਪੋਥੀਆਂ ਦੇਖੀਆਂ, ਬਾਜੀਆਂ ਅਰਥ ਮਿਲਾ ਕੇ ਦੇਖੇ, ਸੰਪਰਦਾ ਦੇ ਅਰਥ ਜਿਹੜੇ ਉਹ ਇਹਨਾਂ ਵਿੱਚ ਕੋਈ ਨਹੀਂ, ਫਰੀਦਕੋਟ ਦੇ ਟੀਕੇ ਨਾਲ ਮਿਲਾ ਕੇ ਦੇਖੇ। ਤੇ ਭਾਈ ਮਨੀ ਸਿੰਘ ਤੋਂ ਪਰ ਬਾਬਾ ਦੀਪ ਸਿੰਘ ਸਾਹਿਬ ਤੋਂ ਪੰਥ ਖਾਲਸੇ ਚ ਅਰਥ ਪ੍ਰਚਲਿਤ ਹੋਏ, ਪਰ ਇਹ ਅਰਥ ਜਿਹੜੇ ਨੇ ਇਹਨਾਂ ਨੂੰ ਸੰਪਰਦਾਈ ਅਰਥ ਕਿਹਾ ਜਾਂਦਾ, ਜੋ ਗੁਰੂ ਤੋਂ ਚੱਲੇ ਨਾ ਤੇ ਉਹਨਾਂ ਨੂੰ ਸੰਪਰਦਾ ਕਹੇ ਨਾ ਕਿ ਲੋਕ ਘਬਰਾ ਜਾਂਦੇ ਵੀ ਖਾਲੀ ਪੰਥ ਦੇ ਕੋਈ ਲਹਿਰੀ ਜੀ ਵਿਚਰਦੀਆਂ ਨੇ ਇਹ ਅਲੱਗ ਅਲੱਗ ਪੰਥੋਂ ਨਹੀਂ ਪਾਈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤੇ ਜਿਹੜੀ ਅਰਥ ਪ੍ਰਣਾਲੀ ਚਲਾਈ ਹੈ ਇਹ ਅਰਥ ਪ੍ਰਣਾਲੀ ਹੈ ਤੇ ਉਹਦੇ ਵਿੱਚ ਸਾਧ ਸੁਣੀ ਅਰਥਾਂ ਦੇ ਜਿਹੜੀ ਵਿਚਾਰ ਹੈ ਬਹੁਤ ਗੱਲਾਂ ਐਸੀਆਂ ਜਿਹੜੀਆਂ ਬਾਕੀ ਸੰਸਾਰ ਦੇ ਪੱਲੇ ਨਹੀਂ ਰਹੀਆਂ ਨਾ ਕੋਈ ਮਿਹਨਤਾਂ ਕਰਦੇ ਤੇ ਇਹਦੇ ਵਿੱਚ ਜਿਹੜੀ ਸਾਸਰੀ ਅੰਜਲੀ ਸ਼ਬਦ ਆਇਆ ਹੈ ਇਹਦੇ ਕਈ ਅਰਥ ਕੀਤੇ ਗਏ ਜੇ ਤਾਂ ਇਸ ਨੂੰ ਸੰਗੀਤ ਵਾਲਾ ਪੱਖ ਲਈਏ ਫਿਰ ਮਹਾਰਾਜ ਸਾਹਿਬ ਜੀ ਨੇ ਅੰਜਲੀ ਦੇ ਵਿੱਚ ਅੱਠ ਬੰਦ ਰੱਖੇ ਪਹਿਲੀ ਗੱਲ ਇਹ ਸਮਝ ਜਾਓ ਅਰਥਾਂ ਦੀ ਲੜੀ ਚਲੂਗੀ ਉਹ ਮੈਂ ਤੋੜਨੀ ਨਹੀਂ ਚਾਹੁੰਦਾ ਉਸ ਸ਼ਬਦ ਨੂੰ ਅੰਜਲੀ ਕਿਹਾ ਹੈ ਜਿਹਦੇ ਅੱਠ ਬੰਦ ਔਰ ਫਿਰ ਹੋਰ ਬੜੀ ਦਿਲਚਸਪੀ ਵਾਲੀ ਬਾਤ ਹੈ ਅੰਜਲੀ ਦੀਆਂ ਪਹਿਲੀਆਂ ਜਿਹੜੀ ਪਹਿਲੀ ਤੁਕ ਹੈ ਉਹਦੇ ਦੋ ਹਿੱਸੇ ਕਰ ਦਿੱਤੇ ਫੁੱਲ ਸਟਾਪ ਲਾ ਕੇ ਹਰੇਕ ਤੁਕ ਤੁਕ ਇੱਕ ਹੀ ਹੈ ਲੇਕਿਨ ਉਹਦਾ ਫੁੱਲ ਸਟਾਪ ਲਾਇਆ ਜਿਵੇਂ ਸੰਯੋਗ ਵਜੋਗ ਧਰੋਹ ਹੋ ਗਿਆ ਫੁੱਲ ਸਟਾਪ ਇੱਥੇ ਫਿਰ ਪੰਜ ਧਾਤ ਕਰ ਪੁਤਲਾ ਕੀ ਹੈ ਫੁੱਲ ਸਟਾਪ ਹੈ ਜਿਹੜੀ ਤੀਸਰੀ ਤੁਕ ਆਏਗੀ ਸਾਹਿਕ ਹੈ ਫੁਰਮਾਇਡ ਹੈ ਜੀ ਦੇਹੀ ਵਿੱਚ ਜੀਉ ਆਏ ਪਿਆ ਤੇ ਇਹ ਲੰਮੀ ਤੁਕ ਹੈ ਅੰਜਲੀ ਦਾ ਇਹ ਭੇਦ ਹੈ ਬਾਕੀ ਦੇ ਸ਼ਬਦਾਂ ਨੂੰ ਉਹਦੀਆਂ ਦੋ ਤੁਕਾਂ ਜਿਹੜੀਆਂ ਛੋਟੀਆਂ ਹੋਣਗੀਆਂ ਤੇ ਤੀਸਰੀ ਤੁਕ ਲੰਮੀ ਪਰ ਅੱਠ ਬੰਦ ਹੋਣ ਉਸਦੇ ਇਹਦੇ ਅੱਠ ਬੰਦ ਮੈਂ ਤਿੰਨ ਵਾਰ ਗਿਣਿਆ ਵੀ ਮੈਂ ਉੱਥੇ ਸੰਗਤ ਦੇ ਵਿੱਚ ਕਿਤੇ ਉਤਾਰੀ ਨਾ ਕਰ ਬੈਠਾ ਇਹਦੇ ਅੱਠ ਬੰਦ ਸਿੰਘ ਜੀ ਇੱਕ ਤਾਂ ਇਹ ਨੋਟ ਕਰ ਲਓ ਜਿਹਨੂੰ ਅੰਜਲੀ ਕਹਿੰਦੇ ਨੇ ਉਹਦੇ ਅੱਠ ਬੰਦ ਹੁੰਦੇ ਔਰ ਜਿਹਨੂੰ ਅੰਜਲੀ ਕਹਿੰਦੇ ਨੇ ਉਹਦਾ ਇੱਕ ਦੂਸਰਾ ਭੇਦ ਇਹ ਹੈ ਵੀ ਪਹਿਲੀਆਂ ਦੋ ਤੁਕਾਂ ਛੋਟੀਆਂ ਤੇ ਪਿਛਲੀ ਤੀਸਰੀ ਤੁਕ ਵੱਡੀ ਹੁੰਦੀ ਹੈ ਤੇ ਇੰਨਾ ਕੁ ਵੀ ਤੁਹਾਡੇ ਸਾਰਿਆਂ ਦੀ ਯਾਦ ਰਹਿ ਜਾਏ ਤਾਂ ਮੈਂ ਸਮਝੂੰਗਾ ਵੀ ਤੁਸੀਂ ਜਿਹੜਾ ਪ੍ਰਸ਼ਨ ਕੀਤਾ ਸੀ ਇੱਛਾ ਜ਼ਾਹਰ ਕੀਤੀ ਸੀ ਵੀ ਇਹ ਜਾਣਨਾ ਚਾਹੁੰਦੇ ਪਏ ਸੀ ਤੇ ਤੁਹਾਡੇ ਸੰਤ ਜੀ ਨੂੰ ਵੀ ਕਥਾ ਚ ਜਾ ਲੈਣਾ ਚਾਹੀਦਾ ਸੀ ਅੱਜ ਕੰਮ ਦਾ ਉਹਨਾਂ ਦੇ ਵੀ ਸੁਧਾ ਹੈ ਜੇ ਨਹੀਂ ਹੈ ਪਰ ਵੀ ਬੁਲਾ ਲਿਆ ਉਹਨਾਂ ਨੂੰ ਤੇ ਭਾਵੇਂ ਕਿਤੇ ਰੋਜੇ ਹੁਣ ਜਾਓ ਸਿੰਘ ਜੀ ਬੁਲਾ ਕੇ ਲਿਆ ਉਹਨਾਂ ਨੂੰ ਤੋ ਇਸ ਕਰਕੇ ਸਾਧ ਸਿੰਘ ਜੀ ਵੀ ਅੰਜਲੀ ਦੇ ਇਹ ਦੋ ਭਾਵ ਤੇ ਹੁਣ ਜਿਹੜੀ ਅਰਥਾਂ ਦੀ ਲੜੀ ਹੈ ਜਿਹਦੇ ਵਿੱਚ ਮੈਨੂੰ ਨਹੀਂ ਪਤਾ ਗੁਰੂ ਨੂੰ ਪਤਾ ਕਿੰਨੀਆਂ ਕੁ ਗੱਲਾਂ ਤੁਹਾਡੇ ਪੱਲੇ ਰਹਿਣਗੀਆਂ ਕਿੰਨੀਆਂ ਕੁ ਨਹੀਂ ਰਹਿਣਗੀਆਂ ਕਿੰਨੀਆਂ ਕੁ ਗੁਰੂ ਮੇਰੇ ਕੋਲੋਂ ਖਵਾਏਗਾ ਕਿੰਨੀਆਂ ਕੁ ਨਹੀਂ ਖਵਾਏਗਾ ਨਾ ਮੈਂ ਜਾਣਦਾ ਨਾ ਤੁਸੀਂ ਜਾਣਦੇ ਇਹ ਗੱਲ ਗੁਰੂ ਜਾਣਦਾ ਸਿਰਫ ਅਸੀਂ ਇੰਨੀ ਗੱਲ ਜਾਣਦੇ ਹਾਂ ਕਿ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉਣ ਦਿਓ ਅਰ ਸਿੰਘ ਜੀ ਤੁਹਾਡੀ ਇਸ ਅੰਜਲੀ ਨੇ ਐਸਾ ਰੰਗ ਲਿਆਂਦਾ ਮੇਰੇ ਅੰਦਰ ਇੱਕ ਸੰਸਕਾਰ ਬਣਿਆ ਤੁਸੀਂ ਤਾਂ ਬਹੁਤੀ ਗਿਣਤੀ ਚ ਨਹੀਂ ਲਾਭ ਉਠਾ ਰਹੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੁਣਦੇ ਹੈ ਇਹ ਅੰਜਲੀ ਦਾ ਹੁਣ ਅਰਥ ਉੱਥੇ ਵੀ ਹੋਊਗਾ ਪਹਿਲਾਂ ਕਦੇ ਮੈਂ ਧਿਆਨ ਨਹੀਂ ਕੀਤਾ ਅਰ ਜ਼ਿੰਦਗੀ ਚ ਪਹਿਲੀ ਵਾਰ ਕਿਸੇ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਅੰਜਲੀ ਬਾਰੇ ਦੱਸੋ ਇਸ ਕਰਕੇ ਬਹੁਤਾ ਹੋ ਨਹੀਂ ਸਕਿਆ ਇਹ ਬਾਰੇ ਤੇ ਅੰਜਲੀ ਦਾ ਹੁਣ ਦੂਸਰਾ ਪੱਖ ਅਰਥਾਂ ਵਾਲਾ ਤੇ ਆੜੇ ਦੇ ਉੱਤੇ ਟਿੱਪੀ ਲੱਗੀ ਹੋਈ ਹੈ ਅੰਗ ਤੇ ਜਮਾ ਜੁਰੀ ਦੋ ਪਦ ਬਣ ਗਏ ਇੱਕ ਦੇ ਦੋ ਪਦ ਬਣ ਗਏ ਪਹਿਲਾ ਪਦ ਮੈਂ ਫਿਰ ਬੇਨਤੀ ਕਰਾਂ ਅੰਗ ਤੇ ਦੂਜਾ ਪਦ ਜੁਰੀ ਅੰਜਲੀ ਜੇ ਜਜੇ ਨੂੰ ਕੁੰਕੜ ਨਾ ਹੁੰਦਾ ਇਹਦਾ ਅਰਥ ਹੀ ਨਹੀਂ ਸੀ ਗੁਰੂ ਸਾਹਿਬ ਨੇ ਇਹ ਕਈ ਤਾਂ ਵਿਆਕਰਨ ਵਾਲੇ ਜੀ ਵਧੂ ਲੱਗੇ ਜੀ ਗੁਰੂ ਗ੍ਰੰਥ ਸਾਹਿਬ ਚ ਲੱਗਿਆ ਇਹਨਾਂ ਦੀ ਆਪਣੀ ਮਤ ਹੋ ਸਕਦੀ ਹੈ ਐਸਾ ਕੁਛ ਵੀ ਨਹੀਂ ਹੈ ਪੂਰੇ ਕਰ ਗਿਆ ਸਭ ਕੁਛ ਪੂਰਾ ਤੇ ਘੱਟ ਪਤਾ ਇਹ ਹੀ ਗੁਰੂ ਜੀ ਇਸ ਕਰਕੇ ਅੰਗ ਦਾ ਅਰਥ ਜਿਹੜਾ ਹੈ ਜੇ ਆਪਾਂ ਪੁਰਾਤਨ ਸਮੇਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਚਾਰ ਵੇਦ ਹਨ। ਸ਼ਾਮ ਵੇਦ ਹੈ, ਰਿਗ ਵੇਦ ਹੈ, ਯਜੁਰ ਵੇਦ ਹੈ, ਅਥਰਵਣ ਵੇਦ ਹੈ, ਚਾਰ ਵੇਦ ਨੇ। ਚਾਰਾਂ ਵੇਦਾਂ ਦੇ ਚਾਰ ਮਹਾਂਵਾਕ ਹਨ। ਸ਼ਾਮ ਵੇਦ ਦਾ ਮਹਾਂਵਾਕ ਹੈ ਤਤਮਸੀ। ਤਤਮਸੀ ਦਾ ਮਤਲਬ ਹੈ ਤਤ, ਤੁਇਨ ਤੇ ਅਸਪਰ। ਤਤਮਸੀ ਉਚਾਰਨ ਇਕੱਠਾ ਹੈ ਤੇ ਇਹਦੇ ਤਿੰਨ ਹਿੱਸੇ ਬਣ ਜਾਂਦੇ, ਤਤ, ਤੁਇਨ, ਅਸਪਰ। ਤੇ ਤਤ ਪਦ ਜਿਹੜਾ ਹੈ ਇਹ ਈਸ਼ਵਰ ਦਾ ਵਾਚਿਆ ਅਰਥ ਹੈ। ਜੀਵ ਜਿਹੜਾ ਤਤ ਪਦ ਈਸ਼ਵਰ ਦਾ ਵਾਚਿਆ ਅਰਥ ਹੈ ਤੇ ਤੋਂ ਪਦ ਜੀਵ ਦਾ ਵਾਚਿਆ ਅਰਥ ਹੈ। ਅਸਪਦ ਬ੍ਰਹਮ ਦਾ ਵਾਚਿਆ ਅਰਥ ਹੈ। ਸੂਤਰ ਹੈ ਤਤ ਪਦ ਈਸ਼ ਜੀਵ ਤੋਂ ਪਦ ਅਸਪਦ ਬ੍ਰਹਮ ਕਹਾਵੇ। ਮਾਇਆ ਕੇ ਜੇ ਭੇਦ ਤੀਨ ਹੈ ਏਕੈ ਬ੍ਰਹਮ ਬਿਤਾਵੇ। ਬ੍ਰਹਮ ਹੈ ਤਾਂ ਇੱਕੋ ਹੀ, ਪਰ ਮਾਇਆ ਕਰਕੇ ਤਿੰਨ ਨੂੰ ਕਤਲ ਕੀਤਾ ਗਿਆ। ਜੀਵ, ਈਸ਼ਵਰ, ਬ੍ਰਹਮ, ਤਤਮਸੀ। ਰਿਗਵੇਦ ਦਾ ਪ੍ਰਗਿਆਨ ਮਨ ਬ੍ਰਹਮ ਇਹ ਹੈ ਉਸਦਾ। ਸ਼ਾਮ ਵੇਦ, ਰਿਗਵੇਦ, ਯਜੁਰਵੇਦ, ਅਹੰ ਬ੍ਰਹਮਸਮ, ਅਥਰਵਣ ਵੇਦ, ਆਯਾਮ ਆਤਮਾ ਬ੍ਰਹਮ। ਤੁਸੀਂ ਸੋਚਦੇ ਹੋ ਵੀ ਇਹਦੀ ਕੀ ਲੋੜ ਪੈ ਗਈ ਸੀ, ਇਸ ਦੀ ਲੋੜ ਸੀ। ਮੈਂ ਆਪਣੀ ਗੱਲ ਸਿੱਧ ਕਰਨ ਵਾਸਤੇ ਵੇਦ ਦੇ ਮਹਾਂਵਾਕ ਦਾ ਸਹਾਰਾ ਲਿਆ ਹੈ, ਅਰਥ ਸਿੱਧ ਕਰਨ ਵਾਸਤੇ ਕਿ ਉਹਦੇ ਆਯੰਗ, ਆਯੰਗ ਸ਼ਬਦ ਹੈ ਉੱਥੇ ਆੜੇ ਤੋਂ ਟਿੱਪੀ, ਅੰਗ ਉਹਦਾ ਮਤਲਬ ਹੈ ਸਵਯੰ, ਆਪਣੇ ਆਪ। ਆਯੰ ਆਤਮਾ ਬ੍ਰਹਮ, ਮੇਰੀ ਆਤਮਾ ਹੀ ਬ੍ਰਹਮ ਹੈ। ਇਹਦੇ ਚੋਂ ਅਰਥ ਲਿਆ ਅੰਗ ਅਰਥ ਮੈਂ ਜੀ। ਤੇ ਅੰਗ ਦਾ ਅਰਥ ਭਾਈ ਸੰਤੋਖ ਸਿੰਘ ਨੇ ਉਹ ਵੀ ਕਰਿਆ ਤੇ ਮਹਾਰਾਜ ਸਾਹਿਬ ਜੀ ਨੇ ਇੱਥੇ ਅੰਗ ਦਾ ਅਰਥ ਹੇ ਜੀਵ। ਤੇ ਜਿਵੇਂ ਛੋਟੇ ਜਿਹੇ ਅੱਖਰ ਚ ਕਿ ਫਿਰ ਅੰਗ ਵੱਧ ਇੰਨਾ ਕੁ ਅੱਖਰ ਨਿਕਲਦਾ ਉਹ ਲਾਣਿਆ, ਮਹਾਰਾਜ ਕਹਿੰਦੇ ਅੰਗ ਹੇ ਜੀਵ ਮੇਰੀ ਬਾਤ ਸੁਣ। ਸਿੱਖ ਨੂੰ ਕਹਿੰਦੇ ਅਨੁ ਸੰਸਾਰ ਕਰਨੀ ਤੇ ਆੜਾ ਆਉਣ ਦਾ ਵਾਚਕ ਹੈ। ਤੂੰ ਸੰਸਾਰ ਦੇ ਵਿੱਚ ਗਿਆ ਹੋਇਆ, ਤੂੰ ਪਦਾਰਥਾਂ ਚ ਗਿਆ ਹੋਇਆ ਹੈ। ਆੜਾ ਕਹਿੰਦਾ ਆ ਜਾ, ਮੁੜਿਆ ਇਧਰੋਂ ਮੁੜਿਆ। ਜੀਵ ਕਹਿੰਦਾ ਜੀ ਫਿਰ ਆ ਕੇ ਜਾਵਾਂ ਕਿੱਥੇ? ਕਹਿੰਦੇ ਜੁਲੀ, ਜੁਲੀ ਨਾ ਮੈਂ ਤੁਰੰਗਾ ਸਤਸੰਗਤ ਵਾਲੇ ਪਾਸੇ ਨੂੰ ਜੁਲੀ। ਅੰਜਲੀ ਪਹਿਲਾ ਅਰਥ ਹੈ ਅੰਜਲੀ ਦਾ, ਤੂੰ ਸੰਗਤ ਵਾਲੇ ਪਾਸੇ ਨੂੰ ਜੁਲੀ। ਜੁਲੀ ਲਹਿੰਦੇ ਦੀ ਬੋਲੀ ਹੈ, ਜੁਲਣਾ ਤੁਰਨਾ, ਪੈਰੀ ਥੱਕਾਂ ਸਿਰ ਜੁਲਾ, ਸਿਰ ਨਾਲ ਤੁਰੋ, ਜੁਲੀ ਤੁਰਨਾ। ਹਾਂ ਜੁਲੀ ਆ ਕਰਕੇ ਸੰਸਾਰ ਵਾਲੇ ਪਾਸੇ ਤੋਂ ਸਤਸੰਗਤ ਵਾਲੇ ਪਾਸੇ ਨੂੰ ਤੁਰਨਾ ਕਰ। ਅੰਜਲੀ ਦਾ ਪਹਿਲਾ ਅਰਥ ਤੇ ਦੂਸਰਾ ਅੰਜਲੀ ਇੱਕ ਸਾਡੇ ਸਮਾਜ ਦਾ ਇਹ ਸ਼ਬਦ ਹਿੱਸਾ ਬਣਿਆ ਹੋਇਆ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਦਿੰਦਾ ਹੈ ਤਾਂ ਕੁਛ ਲੋਕ ਸਟੇਜ ਤੇ ਕਹਿੰਦੇ ਨੇ ਇਹ ਸ਼ਰਧਾਂਜਲੀ ਦੇਣ ਵਾਲਾ, ਸ਼ਰਧਾਂਜਲੀ ਸਮਾਰੋਹ ਚੱਲੇਗਾ। ਸ਼ਰਧਾਂਜਲੀ ਦਾ ਅਰਥ ਕੀ ਹੈ? ਸ਼ਰਧਾ ਦੀ ਉਂਜਲੀ, ਸ਼ਰਧਾ ਦਾ ਉਂਜਲ ਬੁੱਕ, ਅੰਜਲ ਦਾ ਅਰਥ ਹੁੰਦਾ ਬੁੱਕ ਪੜ੍ਹਨਾ। ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਡੂੰਘੇ ਕਰ ਲੈਣਾ ਕੋਈ ਚੀਜ਼ ਪਾਉਣ ਵਾਸਤੇ, ਉਹਨੂੰ ਅੰਜਲ ਕਹਿੰਦੇ। ਤੇ ਜਿਸ ਤਰ੍ਹਾਂ ਡੂਨਾ ਹੁੰਦਾ ਹੈ ਜਿਹਦੇ ਕੜਾਹ ਪ੍ਰਸ਼ਾਦ ਤੇ ਆਮ ਗੁਰਦਾ ਨਹੀਂ ਪੱਤੇ, ਡੂਨਾ ਹੁੰਦਾ ਉਹ ਡੂੰਘਾ ਹੁੰਦਾ ਤੇ ਉੱਪਰ ਤੇ ਖੁੱਲਾ ਹੁੰਦਾ। ਚੀਜ਼ ਉੱਪਰ ਤੇ ਪਾਉਣ ਦੇ ਵਿੱਚ ਸਿਰਤਾ ਵੀ ਬਣੀ ਰਹੇ ਤੇ ਚੀਜ਼ ਸੰਭਾਲੀ ਵੀ ਜਾ ਰਹੀ, ਇਹ ਡੂਨੇ ਦੇ ਵਿੱਚ ਦੋ ਚੀਜ਼ਾਂ। ਤਰ੍ਹਾਂ ਕਹਿੰਦੇ ਹਿਰਦੇ ਦੇ ਡੂੰਘਾਈ ਦੇ ਵਿੱਚੋਂ, ਹਿਰਦੇ ਦੇ ਡੂੰਘੇ ਦੇ ਵਿੱਚੋਂ, ਹਿਰਦੇ ਦੇ ਗੁੰਝਲ ਦੇ ਵਿੱਚੋਂ, ਹਿਰਦੇ ਦੇ ਬੁੱਕ ਦੇ ਵਿੱਚੋਂ ਤੇ ਮੈਂ ਸ਼ਬਦਾਂ ਰਾਹੀਂ ਸ਼ਰਧਾ ਭੇਟ ਕਰਦਾ ਹਾਂ। ਇਹਨੂੰ ਸ਼ਰਧਾਂਜਲੀ ਕਹਿੰਦੇ ਭਾਈ, ਸ਼ਰਧਾ ਦੀ ਅੰਜਲੀ। ਇਹ ਸ਼ਰਧਾ ਦਾ ਦੂਸਰਾ ਅਰਥ ਹੈ ਵਿਸ਼ਵਾਸ। ਵਿਸ਼ਵਾਸ ਦਾ ਅਰਥ ਹੈ ਨਿਸ਼ਚਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਨਿਸ਼ਚੇ ਦੀ ਉਂਗਲੀ, ਜਿਹਦੇ ਵਿੱਚ ਦੋ ਚੀਜ਼ਾਂ ਮੇਰੀ ਉਂਗਲੀ ਦੇ ਵਿੱਚ ਸਿੱਖਾਂ ਤੈਨੂੰ ਦੇਣ ਵਾਸਤੇ। ਇੱਕ ਤਾਂ ਹੈ ਇਹਦੇ ਵਿੱਚ ਪਹਿਲਾ ਇਹ ਸ਼ਬਦ ਵਿੱਚ ਪਹਿਲਾ, ਅੱਗੇ ਚੱਲ ਕੇ ਪਤਾ ਚੱਲ ਜਾਏਗਾ। ਇੱਕ ਤਾਂ ਹੈ ਪਹਿਲਾ, ਦੂਸਰਾ ਉਪਦੇਸ਼। ਉਹ ਅੰਜਲੀ ਕਹਾਉਂਦੇ ਨੇ ਜਿਹਦੇ ਵਿੱਚ ਵੈਰਾਗ ਵੀ ਉਪਦੇਸ਼ ਹੋਵੇ, ਸੋ ਕੀ ਅੰਜਲੀ ਅੰਜਲੀ ਹੈ। ਦੋ ਅਰਥ ਹੋ ਗਏ। ਤੀਸਰਾ ਅੰਜਲੀ ਦਾ ਅਰਥ ਹੈ ਤੇ ਅੰਜਲ ਅੰਜ ਜਮਨ ਲਈ, ਉੱਥੇ ਲੱਲੇ ਨੂੰ ਵੱਖਰਾ ਕਰਨਾ ਪਏਗਾ, ਪਹਿਲਾਂ ਐੜਾ ਵੱਖਰਾ ਕੀਤਾ। ਇਹ ਅਰਥ ਦੇ ਵਿੱਚ ਨਾ ਵਿਧਾਨ ਹੈ, ਇੱਕ ਉਸ ਵਿਧਾਨ ਦਾ ਇੱਕ ਸੂਤਰ ਹੈ। ਅਦਹੇ ਸਦਾ ਪਦਾਰਥ ਕਤ ਵਿਗ੍ਰਹੇ ਵਾਕੇ ਜੋ ਜਵਨ ਆਖਿਆ ਪਿਓ ਪਦ ਸਾਵਧਾਨ ਖੱਟ ਵਿਖਾਨ ਵਿਖਿਆਨ। ਇਹ ਕਹਿੰਦੇ ਖੱਟ ਵਿਖਿਆਨ ਸਿਮਰਤਨ, ਸਿਮਰਤੀ ਕਹਿੰਦੀ ਹੈ ਇਹ ਵਿਆਖਿਆਕਾਰ। ਤੇਰੇ ਤੇ ਵਿਧਾਨ ਹੈ, ਤੂੰ ਵਿਆਖਿਆ ਦੇ ਵਿਧਾਨ ਨੂੰ ਪੜ੍ਹ ਪਹਿਲਾਂ। ਜੇ ਤੂੰ ਵਿਧਾਨ ਨਹੀਂ ਪੜਿਆ, ਤੇਰੀ ਵਿਆਖਿਆ ਨਿਰਵਿਘਨ ਨਹੀਂ ਹੋ ਸਕੀ, ਵਿਘਨ ਬਣੀ ਪੜੇਗੀ, ਕਿਉਂਕਿ ਤੂੰ ਵਿਧਾਨ ਨਹੀਂ ਪੜਿਆ। ਜਿਹਨੇ ਸਰਕਾਰ ਦਾ ਇਹ ਵਿਧਾਨ ਹੀ ਨਹੀਂ ਪੜਿਆ ਕਿ ਟ੍ਰੈਫਿਕ ਦੇ ਅਸੂਲ ਕੀ ਹਨ, ਪੜਿਆ ਜਾਏਗਾ। ਅਸੂਲਾਂ ਦੇ ਨਾਲ ਗੱਡੀ ਚਲਾਉਣੀ ਪਏਗੀ। ਲਾਇਸੈਂਸ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਸਾਰੇ ਉਹਦੇ ਅਸੂਲ ਫੋਲੋ ਕਰੋ। ਇਸੇ ਤਰ੍ਹਾਂ ਵਿਧਾਨ ਸੀ ਕਿ ਜਿਹੜੇ ਸ਼ਬਦ ਦਾ ਅਰਥ ਕਰਨਾ ਹੈ ਉਹਨੂੰ ਪਹਿਲਾਂ ਪਦ ਛੇਦ ਕਰਕੇ, ਜਿਵੇਂ ਆ ਅੰਜਲੀ ਨੂੰ ਆਪਾਂ ਨੇ ਪਦ ਛੇਦ ਕੀਤਾ ਕਿ ਪਹਿਲਾ ਵਿਧਾਨ ਇਹਦੇ ਤੇ ਲਾਗੂ ਹੈ। ਇਹ ਵਿਧਾਨ ਹੈ, ਵਿਧਾਨ ਦੇ ਅਨੁਸਾਰ ਹੈ। ਤੇ ਫਿਰ ਦੂਸਰਾ ਵਿਧਾਨ ਦੇ ਵਿੱਚ ਐਸਾ ਕਿਹਾ ਗਿਆ ਹੈ ਕਿ ਹਰੇਕ ਪਦ ਦਾ ਵੱਖਰਾ ਵੱਖਰਾ ਅਰਥ ਦੱਸ। ਉਹ ਆਪ ਜੀ ਨੇ ਸੁਣ ਲਿਆ, ਮੈਂ ਜਾਣਕਾਰੀ ਦੇ ਰਿਹਾ ਕਿ ਜੋ ਕੁਛ ਸੁਣ ਰਹੇ ਹੋ ਨਾ ਇਹ ਵਿਧਾਨ ਦੇ ਅਨੁਸਾਰ ਸੁਣ ਰਹੇ ਹੋ। ਤੇ ਸਾਡੇ ਪੰਜਾਬੀਆਂ ਦੀ ਆਮ ਇੱਕ ਮੁਹਾਵਰਾ ਬੜਾ ਮਸ਼ਹੂਰ ਹੈ, ਉਹ ਕਹਿੰਦੇ ਜੀ ਅੰਨੀ ਪੀਂਦੀ ਤੇ ਕੁੱਤੇ ਚੜ ਗਏ। ਇੱਕ ਆਮ ਮਸ਼ਹੂਰ ਹੈ, ਕਹਿੰਦੇ ਅੰਧੀ ਪੀਂਦੀ ਸੀ ਕਿਤੇ ਕੁੱਤੇ ਚੱਕੀਆਂ, ਉਹਨੂੰ ਵਿਚਾਰੀ ਦੀਦਾ ਨਹੀਂ ਸੀ। ਉਹ ਜਿੰਨਾ ਕਾਟਾ ਤਿਆਰ ਕਰਦੀ ਕੁੱਤੇ ਨਾਲ ਦੀ ਨਾਲ ਨਿਬੜੀ ਜਾਂਦੇ ਸੀ, ਪੱਲੇ ਕਿਸੇ ਨੇ ਕੁਛ ਨਹੀਂ ਪਿਆ। ਤੇ ਅੱਜ ਦੇ ਵਿਆਖਿਆਕਾਰ ਦੀ ਇਹੀ ਹਾਲਤ ਹੈ, ਕਿਉਂਕਿ ਵਿਆਖਿਆ ਦਾ ਵਿਧਾਨ ਹੀ ਨਹੀਂ ਪੜਿਆ। ਸੈਂਕੜੇ ਵਿਆਖਿਆਕਾਰਾਂ ਦੇ ਵਿੱਚੋਂ ਮੇਰਾ ਖਿਆਲ ਹੈ 99 ਦਾ ਇਹੀ ਹਾਲ ਹੈ ਕਿ ਵਿਆਖਿਆ ਦੇ 6 ਅਸੂਲ ਕਦੇ ਪੜ੍ਹੇ ਨਹੀਂ ਤੇ ਨਾ ਆਪਣੇ ਤੇ ਲਾਗੂ ਕੀਤੇ ਹੈ। ਇਸ ਕਰਕੇ ਕਥਾ ਨਿਰਵਿਘਨ ਨਹੀਂ ਹੁੰਦੀ, ਵਿਘਨ ਵਾਲੀ ਹੁੰਦੀ ਹੈ। ਸ਼ਾਇਦ ਇਸੇ ਕਰਕੇ ਕਥਾ ਦਾ ਉਹ ਅਸਰ ਨਹੀਂ ਹੁੰਦਾ ਜੋ ਹੋਣਾ ਚਾਹੀਦਾ। ਸਮਾਂ ਲਿਹਾਜ਼ ਨਹੀਂ ਕਰਦਾ ਕਿਸੇ ਦੀ। ਮੈਂ ਵੀ ਪੰਜਾਬ ਪਰਤਣਾ ਹੈ, ਸਿੰਘ ਜੀ ਤੁਹਾਡੀ ਅੰਜਲੀ ਤਾਂ ਤੁਰ ਨਹੀਂ ਦਿੰਦੀ ਮੈਨੂੰ। ਇਹ ਲੱਗਦਾ ਵੀ ਘੰਟਿਆਂ ਵੱਧੀ ਗੱਲ ਸੀ ਜਿਹੜੀ ਤੁਸੀਂ, ਇਹ ਤਾਂ ਕਿਤੇ ਵਿਹਲੇ ਜੇ ਟਾਈਮ 'ਚ ਤੁਸੀਂ ਇਕੱਲੇ ਆ ਜਾਂਦੇ, ਮੈਂ ਬੈਠਾ ਰਹਿੰਦਾ, ਆਪਾਂ ਲੋਕਾਂ ਨੂੰ ਕਾਹਨੂੰ ਤੰਗ ਕਰਨਾ ਸੀ, ਦੋਨੇ ਜਣੇ ਲੱਗੇ ਰਹਿੰਦੇ, ਆਪਾਂ 30 ਘੰਟੇ ਦਾ ਕੰਮ ਕਰਦਾ ਹੈ ਤਾਂ। ਪਰ ਆਪਾਂ ਸੰਕੋਚਦੇ। ਅਜੇ ਸ਼ਦਾ ਪਦਾਰਥ ਕਰ, ਫਿਰ ਉਹ ਪਦਾਰਥ ਦਾ ਦੂਸਰਾ ਵੇਖ ਰਹੇ ਵਾਕਿਆ ਯੋਜਨਾ, ਫਿਰ ਵਿਆਕਰਨ ਦੇ ਅਨੁਸਾਰ ਜਿੱਥੇ ਵਿਆਕਰਨ ਕੰਮ ਦੇ ਲਈ ਹੋਵੇ ਉੱਥੇ ਲੈਣਾ ਚਾਹੀਦਾ, ਪਰ ਗੁਰਬਾਣੀ ਵਿਆਕਰਨ ਅਨੁਸਾਰ ਨਹੀਂ ਹੈ। ਗੁਰਬਾਣੀ ਬਹੁਤ ਕੰਮ ਦਿੰਦੀ ਹੈ ਵਿਆਖਿਆ ਚ, ਗੁਰਬਾਣੀ ਲੈਣਾ ਚਾਹੀਦਾ। ਪਰ ਇਹ ਵੀ ਨਹੀਂ ਕਹਿਣਾ ਚਾਹੀਦਾ ਵੀ ਗੁਰਬਾਣੀ ਸਾਰੇ ਗੁਰੇ ਉਹਦੇ ਅਨੁਸਾਰ ਹੈ। ਮੈਂ ਕਹਿ ਰਹੀ ਸੀ ਉਹਨਾਂ ਨਾਲ ਗੱਲ ਕੀਤੀ, ਤੁਗਾ ਬੋਲੀਆਂ ਬਤਾ ਦੱਸੋ, ਦਇਆ ਕਰਨ ਵਾਲੇ ਕੀ ਕਰਨਗੇ। ਤੋ ਇਸ ਕਰਕੇ ਹਾਂਜੀ, ਫਿਰ ਮੈਂ ਦੋ ਗੱਲਾਂ ਤੁਹਾਨੂੰ ਕਰਨੀਆਂ ਵੀ ਗੱਲਾਂ ਹੋ ਰਹੀਆਂ ਤੇ ਉਹਨਾਂ ਚ ਕਥਾ ਤਾਂ ਹੀ ਬੰਦ ਕਰਨੀ ਸੀ ਆਪਾਂ ਨੇ, ਕਿਉਂਕਿ ਦੋ ਕੰਮ ਠੀਕ ਨਹੀਂ ਹੁੰਦੇ, ਨਾਲੇ ਤਾਂ ਤੁਹਾਡੇ ਗਾਂਵ ਚ ਵਿਗੜ ਪੈਂਦਾ ਨਾਲੇ ਮੇਰੇ ਵਾਲੇ ਚ ਪੈਂਦਾ। ਇਸ ਕਰਕੇ ਮੈਂ ਇਸ ਵਾਰ ਰੱਖਿਆ ਗੱਲਾਂ ਕਰੇ ਉਹਨਾਂ ਚ, ਨਾਲੇ ਆਰਾਮ ਦੇ ਵੀ ਆ ਜਾਂਦਾ। ਧੰਨਵਾਦ ਬਜ਼ੁਰਗ ਨੂੰ ਕਹਿ ਦਿੰਦੇ। ਵਿਆਕਰਨ ਅਨੁਸਾਰ ਸੰਧੀ ਪ੍ਰਸ਼ੇਦ ਕਰਕੇ ਉਹਦੀ ਵਿਉਂਤ ਬੁੱਧੀ ਕਰਨੀ, ਇਹ ਤੀਸਰਾ ਨਿਯਮ ਹੈ ਕਥਾ। ਫਿਰ ਕਿਹਾ ਗਿਆ ਵੀ ਜਿਹੜਾ ਪ੍ਰਸ਼ਨ ਉਹਦੇ ਤੇ ਹੋ ਸਕਦਾ ਸ਼ੰਕਾਵਾਦੀ ਦੀ ਸ਼ੰਕਾ ਕੋਲੋਂ ਕਰ ਤੇ ਫਿਰ ਉਹਦਾ ਉੱਤਰ ਦੇ। ਇਸ ਤਰ੍ਹਾਂ ਦੇ ਇਹ ਵਿਧਾਨ ਉਹਦੇ ਅਨੁਸਾਰ ਅੰਜਲੀ ਦੇ ਅਰਥ ਹੋ ਰਹੇ। ਤੀਸਰਾ ਅਰਥ ਹੈ ਅੰਜ ਨਾਮ ਅੰਜਣ ਦਾ ਹੈ, ਅੰਜਣ ਨਾਮ ਸੁਰਮੇ ਦਾ ਹੈ, ਲੀ ਨਾਮ ਲੈਣ ਦਾ ਹੈ। ਤੇ ਇੱਥੇ ਸੁਰਮੇ ਦੀ ਕਹਾਣੀ ਕਿੱਥੋਂ ਆ ਗਈ? ਸੁਰਮਾ ਲੈਣ ਦੀ, ਕੋਈ ਸੁਰਮੇ ਦੀ ਦੁਕਾਨ ਹੈ ਇੱਥੇ? ਇਹ ਰਾਮਦਾਨ ਮੇਰੇ ਪਾਤਸ਼ਾਹ ਦੀਆਂ ਕਹਿੰਦੇ ਸਿੱਖਾ ਆ ਜਾ ਤੈਨੂੰ ਗਿਆਨ ਅੰਜਨ ਦੇ ਦਿਆਂ। ਗਿਆਨ ਅੰਜਨ ਗੁਰਦੀ ਅਗਿਆਨ ਅੰਧੇਰ ਵਿਨਾਸ, ਲੀ ਨਾਮ ਲੈਣ ਦਾ ਜਿਹਦੇ ਚ ਗਿਆਨ ਦਾ ਅੰਜਨ ਸੁਰਮਾ ਲੀ ਲੈ ਲਵੇ ਸਿੱਖ, ਸੋ ਕੀ ਅੰਜਲੀ। ਇਸ ਰਾਤ ਅੰਜਲੀ ਦਾ ਹੈ। ਚੌਥਾ ਅਰਥ ਅੰਜਲੀ ਦਾ ਹੈ ਕਿ ਜਿਵੇਂ ਬਹੁਤ ਸਾਰੇ ਅਗਿਆਨੀ ਲੋਕ ਅੰਧ ਵਿਸ਼ਵਾਸੀ ਵਾਲੇ ਉਹ ਆਪਣੇ ਮਰੇ ਹੋਏ ਪ੍ਰਾਣੀਆਂ ਦੇ ਨਿਮਿੱਤ ਟੋਭਿਆਂ ਤੇ ਤਲਾਬਾਂ ਤੇ ਨਦੀਆਂ ਤੇ ਜਾ ਕੇ ਤਿਲਾਂਜਲੀ ਕਹਿੰਦੇ ਨੇ, ਉਸਨੂੰ ਤਿਲ ਵੀ ਲੈ ਲੈਂਦੇ ਆ, ਕੁਛ ਹੋਰ ਵੀ ਲੈਂਦੇ, ਪਾਣੀ ਦੇ ਮੁੱਖ ਭਰ ਭਰ ਕੇ ਸੂਰਜ ਕਨੀ ਨੂੰ ਦਿੰਦੇ ਆ ਵੀ ਆਹ ਅਸੀਂ ਤਿਲਾਂਜਲੀ ਦੇ ਰਹੇ। ਮਹਾਰਾਜ ਸਾਹਿਬ ਕਹਿੰਦੇ ਕਿ ਮਨਮਤ ਬੰਦ ਕਰੋ, ਇਹਦੀ ਲੋੜ ਨੇ ਮੇਰੇ ਸਿੱਖਾਂ। ਮਹਾਰਾਜ ਸਾਹਿਬ ਜੀ ਆਪਣੇ ਹਿਰਦੇ ਦੇ ਬੁੱਕ ਭਰ ਕੇ ਤੇ ਮਹਾਰਾਜ ਸਾਹਿਬ ਜੀ ਨਾਮ ਉਸ ਬੁੱਕ ਵਿੱਚ ਭਰ ਕੇ ਆਪਣੇ ਸ਼ਬਦਾਂ ਰਾਹੀਂ ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਤੁਹਾਨੂੰ ਆਹ ਤਿਲਾਂਜਲੀ ਦੇਣਾ ਤੇ ਜਿਹਦੇ ਵਿੱਚ ਬੈਰਾਗ ਵੀ ਉਪਦੇਸ਼ ਵੀ ਹੈ ਤੇ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਤਿਲਾਂਜਲੀ ਦਿੱਤੀ ਹੈ ਕਿ ਮੈਂ ਤੁਹਾਨੂੰ ਨਾਮ ਦੇਣਾ, ਉਹ ਤਾਂ ਤਿਲਾਂਜਲੀ ਦਿੰਦੇ ਨਾਮ ਦੇਣਾ ਆਪਣੀ ਅੰਦਰੀ ਗੁਰੂ ਦੇ ਬੁੱਕ ਦੇ ਵਿੱਚ, ਹਿਰਦੇ ਦੇ ਬੁੱਕ ਦੇ ਵਿੱਚ ਮਹਾਰਾਜ ਸਾਹਿਬ ਦੇ ਨਾਮ ਭਰਿਆ ਹੋਇਆ। ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਹਨੁਮਾਨ ਵਿਹੋ ਮਨ ਕੋਲ ਰਾਮ ਨਾਮ ਹਿਰਦੇ। ਸਤਿਗੁਰ ਦਾਤਾ ਨਾਮ ਕਾ, ਨਾਮ ਦਾ ਦਾਤਾ ਹੈ ਸਤਿਗੁਰ। ਸਤਿਗੁਰ ਪਾਸ ਬੇਨਤੀਆਂ ਮੇਰੇ ਨਾਮ ਆਧਾਰਾ ਬਾਰੇ ਨਾਮ ਮਿਲ ਜਾਏ, ਉਹਨਾਂ ਦੇ ਬੁੱਕ ਵਿੱਚ ਨਾਮ ਹੈ, ਉੱਥੋਂ ਮਿਲੇਗਾ ਨਾਮ, ਗੁਰੂ ਤੋਂ ਬਿਨਾਂ ਮਿਲ ਨਹੀਂ ਸਕਦਾ। ਇਸ ਕਰਕੇ ਇਹ ਚਾਰ ਅਰਥ ਸਾਸ ਜੀ ਅੰਜਲੀ ਦੇ ਜਿਹੜੇ ਬਾਬੇ ਨੇ ਸੁਣੇ ਨੇ। ਤੋ ਇਸ ਕਰਕੇ ਮੈਂ ਭਾਈ ਸਾਹਿਬ ਨੂੰ ਕਹਿੰਦਾ ਕਿ ਤੁਰੇ ਜਾਂਦੇ ਅੰਜਲੀ ਬਾਰੇ ਮੈਂ ਕੁਛ ਸਮਝਾ ਨਹੀਂ ਸਕੂੰਗਾ ਤੇ ਨਾ ਤੁਸੀਂ ਸਮਝ ਸਕੋਗੇ। ਇਹਦੇ ਲਈ ਫਿਰ ਹੋਲੇ ਮਹੱਲੇ ਦਾ ਚੱਲਦਾ ਸੀ, ਹੋਲੀ ਦੀ ਗੱਲ ਕਰਦੇ ਤਾਂ ਇਹ ਹੋ ਜਾਂਦਾ। ਦੇਖੋ ਜੀ ਜਿਹੜਾ ਦਿਨ ਚੱਲਦਾ ਉਹ ਤਾਂ ਕੋਈ ਪਹਿਲੇ ਨਹੀਂ ਕੀਤੀ ਹੈ ਤੇ ਆਹ ਕਿੱਥੋਂ ਵਿਚਾਰੇ ਲੈ ਆਉਣ ਦੀ ਗੱਲ। ਇਸ ਕਰਕੇ ਉਹ ਮਹਾਰਾਜ ਨੇ ਕਰਵਾ ਲਿਆ ਤੇ ਇਤਫਾਕੀ ਅਕਲ ਦੋ ਚਿੱਤਾਂ ਵੀ ਇਕੱਠੀਆਂ ਹੋਈਆਂ, ਜਿੱਥੇ ਪੂਰਨਵਾਸੀ ਤੇ ਉੱਥੇ ਚੇਤ ਬਦੀ ਏਕ ਮੇਵ ਉਦਣੇ ਇਕੱਠੀਆਂ ਹੋ ਗਈਆਂ ਦੋ ਚਿੱਤਾਂ, ਇੱਕ ਦੂਜੇ ਕਦੇ ਹੋ ਜਾਂਦੀਆਂ। ਚੇਤ ਬਦੀ ਏਕ ਨੂੰ ਮਹੱਲਾ ਖੇਡਿਆ ਸੀ ਮਹਾਰਾਜ ਨੇ ਤੇ ਜਿਹੜੀ ਪੂਰਨਵਾਸੀ ਹੈ ਇਹਨੂੰ ਬੋਲੀ ਸੀ ਉਸ ਵੇਲੇ 57 ਵਿੱਚ, ਜੋ 1757 ਬਿਕਰਮੀ ਸੰਮਤ ਹੈ, ਉਹਦਾ ਇਤਿਹਾਸ ਪਿੱਛੇ ਬੋਲਿਆ। ਇਸ ਕਰਕੇ ਇਹ ਅੰਜਲੀ ਸ਼ਬਦ ਮੈਂ ਫਿਰ ਇੱਕ ਵਾਰੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਸੰਗੀਤ ਅਨੁਸਾਰ ਅੰਜਲੀ ਉਹਨੂੰ ਕਹਿੰਦੇ ਜਿਹਦੇ 8 ਬੰਦ ਹੋਣ, ਇਹਦੇ 8 ਬੰਦ ਨੇ। ਤੁਸੀਂ ਮੇਰੀ ਦੱਸਿਓ। ਔਰ ਇਹਦੇ ਚ ਦੂਸਰਾ ਵਿਧਾਨ ਹੋਵੇ ਕਿ ਪਹਿਲੀਆਂ ਦੋ ਤੁਕਾਂ ਛੋਟੀਆਂ, ਇੱਕ ਤੁਕ ਦੇ ਦੋ ਹਿੱਸੇ ਵਿਸਰਾਮ ਲਾ ਕੇ ਕੀਤੇ ਹੋਣ, ਤੀਸਰੀ ਤੁਕ ਲੰਮੀ ਹੋਵੇ, ਤੇ ਉਹ ਸਾਸ ਜੀ ਅੰਜਲੀ ਦੇ ਵਿਧਾਨ ਸੰਗੀਤ ਵਿੱਚ ਐਸਾ ਹੈ, ਅਰਥ ਵਿੱਚ ਐਸਾ। ਇਹ ਤਾਂ ਭਾਈ ਅੰਜਲੀ ਦੀ ਕਹਾਣੀ ਹੁਣ ਇੱਥੇ ਮੁੱਕਦੀ ਹੈ। ਤੇ ਗੁਰੂ ਕਿਰਪਾ ਕਰੇ ਜਿੰਨੀ ਸਮਝ ਵਿੱਚ ਆਈ, ਜਿੰਨੀ ਮੈਂ ਆਪਣੇ ਵੱਡਿਆਂ ਤੋਂ ਸਿੱਖਿਆ, ਜਿੰਨੇ ਕੁ ਮੇਰੇ ਦਿਮਾਗ ਦੇ ਵਿੱਚ ਮੇਰੀ ਬੁੱਧ ਵਿੱਚ ਵਿਚਾਰ ਰਹੇ ਨੇ, ਤੇ ਉਹਦੇ ਅਨੁਸਾਰ ਮੈਂ ਜੈਸੀ ਬੁੱਧ ਕਰੋ ਪ੍ਰਗਾਸਾ, ਉਹਦੇ ਅਨੁਸਾਰ ਮੈਂ ਕਰ ਰਹੀ ਹੈ। ਬਾਕੀ ਗੁਰੂ ਦੇ ਗੁਰੂ ਜਾਣੇ। ਇਸ ਤੋਂ ਅੱਗੇ ਸਾਸ ਜੀ ਤੇ ਮੰਗਲ ਹੈ, ਮੰਗਲ ਦੀ ਕਥਾ ਹੁਣ ਆਰੰਭ ਹੁੰਦੀ ਹੈ। ਹੁਣ ਤੁਹਾਡੇ ਲਈ ਮੇਰੇ ਲਈ ਸੌਖਾ ਮਾਰਗ ਹੈ, ਇਹਦੇ ਵਿੱਚ ਹੁਣ ਸੌਖੇ ਨੇ ਕਿ ਅੰਜਲੀ ਥੋੜਾ ਜਿਹਾ ਜ਼ਿਆਦਾ ਬਰੀਕੀ ਤੱਕ ਜਿਹੜੀ ਗੱਲਾਂ ਹੋਣ ਕਰਕੇ। ਸੋ ਆਓ ਅੱਗੇ ਮਹਾਰਾਜ ਸਾਹਿਬ ਜੀ ਕਰਵਾਉਂਦੇ ਕਿ ਓਂਕਾਰ ਬੋਲੋ।
ਇੱਕ ਓਂਕਾਰ ਸਤਿਗੁਰ ਪ੍ਰਸਾਦ,
ਇਹ ਸਾਸ ਜੀ ਮੰਗਲ ਹੈ, ਅੰਜਲੀ ਦੇ ਨਾਲ ਮਾਰਗ ਨੇ ਮੰਗਲ ਕੀਤਾ। ਔਰ ਅੰਜਲੀ ਦੇ ਚ ਵੈਰਾਗ ਵੀ ਉਪਦੇਸ਼ ਹੈ, ਜਿਵੇਂ ਮ੍ਰਿਤਕ ਪ੍ਰਾਣੀ ਦੇ ਨਾਲ ਸੰਬੰਧਿਤ ਮਾਰੇ ਕਿਤੇ ਐ ਤਲੰਜਲੀਆਂ ਛੱਡ ਕੇ ਆਹ ਤਲੰਜਲੀ ਪੜੋ। ਅਸਲ ਦੇ ਵਿੱਚ ਇਹ ਸ਼ਬਦ ਜਿਹੜੇ ਨੇ, ਇਹ ਗੁਰੂ ਵੱਲੋਂ ਐਸੇ ਸ਼ਬਦਾਂ ਦੀ ਵਿਆਖਿਆ ਹੋਵੇ, ਗੁਰੂ ਗਿਆਨੀ ਸਿੰਘ ਕਰੇ, ਤੇ ਇਹ ਹੈ ਸ਼ਰਧਾਂਜਲੀ। ਆਹ ਕਾਹਦੀ ਸ਼ਰਧਾਂਜਲੀ ਹੈ? ਇੱਧਰ ਉੱਧਰ ਦੀਆਂ ਗੱਲਾਂ ਕਰਕੇ ਵਿੱਚ ਸਿਆਸੀ ਗੱਲਾਂ ਕਰ ਲੈਣੀਆਂ, ਐਵੇਂ ਲੋਕਾਂ ਦੇ ਇੱਕ ਫੋਰਮੈਲਿਟੀਆਂ ਕਰਦੇ ਲੋਕ, ਉਹ ਨਹੀਂ ਹੈ। ਤੇ ਇਹ ਜਿਹੜਾ ਮੰਗਲ ਹੈ, ਮੰਗਲ ਚਾਰ ਪ੍ਰਕਾਰ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੰਗਲਾਂ ਦੇ ਚਾਰ ਰੂਪ ਮਿਲਦੇ। ਤੇ ਪਹਿਲਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ 524 ਵਾਰ ਆਇਆ। ਘਬਰਾਉਣਾ ਨਹੀਂ, ਕਿਉਂਕਿ ਬਹੁਤ ਪੁਸਤਕਾਂ ਲਿਖੀਆਂ ਗਈਆਂ ਤੇ ਟੀਕਿਆਂ ਦੇ ਵਿੱਚ ਵੀ ਇਹ ਆ ਗਿਆ ਕਿ 522 ਵਾਰ ਹੈ। ਮੈਂ ਤਾਂ ਕਹਿੰਦਾ ਵੀ ਘਬਰਾਉਣ ਦੀ ਲੋੜ ਨਹੀਂ। ਮੈਂ ਕਿਸੇ ਗ੍ਰੰਥ ਦੇ ਉੱਤੇ, ਕਿਸੇ ਟੀਕੇ ਦੇ ਉੱਤੇ ਸ਼ੰਕਾ ਨਹੀਂ ਕਰਦਾ। ਗਿਣਤੀ ਦਾ ਉਹਨਾਂ ਬਰੀਕੀ ਤੱਕ ਉਸ ਵੇਲੇ ਨਹੀਂ ਹੋ ਸਕਿਆ ਹੋਣਾ, ਉਦੋਂ ਦੇ ਸਾਧਨ ਅੱਜ ਵਰਗੇ ਨਹੀਂ ਸੀ। ਅੱਜ ਕੰਪਿਊਟਰ ਹੋ ਗਿਆ, ਤੁਸੀਂ ਕੰਪਿਊਟਰ ਤੇ ਗਿਣਤੀ ਕਰ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਨਾਮ ਸ਼ਬਦ ਕਿੰਨੀ ਵਾਰ ਹੁੰਦਾ ਹੈ, ਇਹ ਵਾਹਿਗੁਰੂ ਸ਼ਬਦ ਕਿੰਨੀ ਵਾਰ ਹੁੰਦਾ ਹੈ, ਰਾਗ ਕਿੰਨੀ ਵਾਰੀ, ਤਾਂ ਬਹੁਤ ਸੌਖਾ ਹੈ। 10 ਮਿੰਟਾਂ ਦਾ ਕੰਮ ਕਿਸੇ ਬੱਚੇ ਨੂੰ ਕਹਿ ਦੋ ਤੁਹਾਨੂੰ ਕੱਢ ਕੇ ਰੱਖ ਦੋ, ਆਉਣਾ ਚਾਹੀਦਾ। ਤੇ ਇਸ ਕਰਕੇ ਅਸੀਂ ਤਾਂ ਚਾਰ ਦਿਹਾੜੀਆਂ, ਚਾਰ ਦਿਨ ਇਹਦੇ ਤੇ ਲਾ ਦਿੱਤੇ, ਝੂਠੀ ਕਰ ਲੈਣਾ ਸਲੀਪਿੰਗ ਕਿੰਨੀ ਵਾਰ। ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਈਸ਼ਰ ਮੈਕਰੋ ਮੀਡੀਆ ਬਣਾਇਆ, ਉੱਥੇ ਇੱਕ ਦਿਹਾੜੀ ਤੋਂ ਉੱਤੇ ਲੱਗ ਗਈ ਸਾਡੇ ਨਾਲ, ਸੰਤ ਵੀ ਬੈਠੇ ਵੀ, ਦੇਖੋ ਜੀ ਕਸਰ ਨਹੀਂ ਛੱਡਣੀ ਚਾਹੁੰਦੇ ਅਸੀਂ। ਇਹਦੇ ਚ ਕੱਲ ਨੂੰ ਕੋਈ ਪੂਰੀ ਗਿਣਤੀ ਨਿਰਣਾ ਕਰਕੇ ਫਿਰ ਕੱਲਾ ਕੱਲਾ ਅੰਗ ਕਿਹੜੇ ਅੰਗ ਦੇ ਉੱਤੇ ਓਂਕਾਰ ਸਤਿਗੁਰ ਪ੍ਰਸਾਦ ਹੈ, ਇੱਕ ਓਂਕਾਰ ਤੋਂ 18-10 ਤੱਕ ਗਿਣਤੀ ਕੀਤੀ ਤੇ 524 ਵਾਰ ਆਈ। ਉਹ ਗੁਰਬਾਣੀ ਅਰਥ ਭੰਡਾਰ ਦੇ ਵਿਚਲੇ ਪ੍ਰਤੀ ਵੀ ਕਿਤੇ ਕਿਹੜੇ ਕਿਹੜੇ ਪੰਨੇ ਤੇ ਹੈ, ਇਹ ਵੀ ਪੰਨੇ ਵੀ ਦਿੰਦੇ ਹੈ 524 ਵਾਰ। ਜਦੋਂ ਕਿ ਆਮ ਲੋਕ, ਬੜੇ ਬੜੇ ਵਿਦਵਾਨ, ਮੈਂ ਇੱਕ ਵਿਦਵਾਨ ਮਿਲਿਆ ਗਿਰਮਿਲ ਸੰਤਾਂ ਚੋਂ ਸੀ, ਮੈਂ ਕਿਹਾ ਜੀ ਤੁਸੀਂ ਪੁਸਤਕ ਲਿਖੀ ਗੁਰੂ ਮਾਨੇ ਗ੍ਰੰਥ ਦੇ ਧਿਆਨ ਦੀ, ਮੈਂ ਕਿਹਾ ਜੀ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ ਤੁਹਾਨੂੰ ਵੀ ਇਹਦੇ ਚ ਲਿਖਿਆ ਵੀ 522 ਵਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁੰਦਾ। ਕਹਿੰਦੇ ਹਾਂ। ਮੈਂ ਕਿਹਾ ਜੀ ਤੁਸੀਂ ਗਿਣਲੇ ਸੀ? ਕਹਿੰਦੇ ਨਹੀਂ ਮੈਂ ਤਾਂ ਨਹੀਂ ਗਿਣੇ, ਵੀ ਜਿਹੜਾ ਕੀਤੀ ਸੀ ਗਿਣਤੀ ਕਿਸੇ ਦੀ ਉਹਨੇ ਨਾ ਲਿਆ ਕਰਦਾ ਵੀ ਉਹ ਪੋਥੀ ਦੇ ਵਿੱਚੋਂ ਮੈਂ ਦਿੱਤੇ। ਮੈਂ ਕਿਹਾ ਜੀ ਉੱਥੇ ਵੀ ਗਲਤ ਹੈ ਤੇ ਤੁਸੀਂ ਵੀ ਗਲਤ ਕਰ ਦਿੱਤਾ। ਕੰਮ ਉਹ ਕਰਨਾ ਚਾਹੀਦਾ ਵੀ ਜੋ ਪੁਰਾਤਨ ਗ੍ਰੰਥ ਨੇ ਪਾਖੀ ਤੋਂ ਮਾਰੀ ਮੋਹੇ ਮਾਖੀ ਪਰਮਾਤਮੀ, ਜਿਵੇਂ ਵਿਗਿਆਨੀ ਗੱਲ ਸੀ, ਐਕਟਰ ਦੀ ਗੱਲ ਹੈ। ਇਹ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ 524 ਵਾਰ ਜੀ। ਦੂਸਰਾ ਮੰਗਲ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਜਿਹੜੇ ਪੌਦੇ ਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਕੁਰ ਪ੍ਰਸਾਦ, ਇਹ ਮੰਗਲ ਹੈ। ਸਾਡੇ ਪੰਥ ਦੇ ਅੱਧੇ ਹਿੱਸੇ ਨੇ, ਸਾਡੇ ਪੰਥ ਦੇ ਕੁਝ ਵਿਦਵਾਨਾਂ ਨੇ ਇਸ ਮੰਗਲ ਨੂੰ ਹੀ ਮੂਲ ਮੰਤਰ ਮੰਨ ਲਿਆ। ਹੋ ਸਕਦਾ ਹੈ ਕੱਲ ਨੂੰ ਕੋਈ ਅਜਿਹੇ ਵਿਦਵਾਨ ਵੀ ਪੈਦਾ ਹੋ ਜਾਣ ਜਿਹੜੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੂੰ ਹੀ ਕਹਿਣ ਵੀ ਇਹੀ ਮੂਲ ਮੰਤਰ ਹੈ। ਇਹ ਤਾਂ ਵਿਦਵਾਨਾਂ ਦੀ ਵਿਦਵਾਨ ਜਾਣਨ, ਪਰ ਇਹ ਸਾਸ ਜੀ ਮੰਗਲ ਹੈ। ਇਹ ਮੰਗਲ ਜਿਹੜਾ 33 ਵਾਰ ਹੈ, 33 ਅਸਲ ਦੇ ਵਿੱਚ 32 ਵਾਰ ਹੈ, ਤੇ 33ਵੀਂ ਵਾਰ ਵਾਲਾ ਮੂਲ ਮੰਤਰ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਉਹਦਾ ਅੱਧਾ ਹਿੱਸਾ ਲੈ ਕੇ ਤੁਹਾਨੂੰ 33 ਵਾਰ ਮੰਨ ਲਓ, ਤੇ ਵਰਨਾ 32 ਵਾਰ। ਇਸ ਤੋਂ ਅੱਗੇ तीसरा मंगल है एक ओंकार सतनाम करता पुरख गुरु प्रसाद, यह आएगा 9 बार। एक ओंकार सतनाम गुरु प्रसाद, यह आएगा 2 बार। 568 बार मंगल मंगल है गुरु ग्रंथ साहब जी, उन्होंने एक अर्थ मन एक अद्वुति जिसे वर्गा दूसरा कोई है ही नहीं। तेरे जीवन तू है संयम, मैं मन अंदर लिखा उसके अखा अद्वुति जिसे परमात्मा एक है, जिसे कोई भेद नहीं। जेडे तीन भेद मन होंगे इस करके सास जी सजाती विजाती स्वत पाए, यह तीन तरह के भेद होंगे। परमात्मा च कोई भेद देश काल वस्तु प्रशेद रहता है, इस करके अखंड स्वरूप है। एक अद्वितीय ओंकार सर्व का प्रकाश है। एक कले ओंकार सतगुरु प्रसाद की कथा जी एक घंटे की कली इस मंगल की कथा है, इस करके एक घंटे की अंजलि कथा 2 घंटे हो गए, तो बाकी का शब्द है जो चाहे एग्रीमेंट कर ले। जी 2.5 घंटे का काम है जो आप 1 घंटे च महाराज करवा रहे हैं। आप संखेप कर लिए ओंकार प्रकाश सारे उचारण कर माप से उचारण करने वाले की रक्षा करे। सो कि ओंकार ये मंगल चार प्रकार के सास है। सतनाथ वाहे गुरु चेतन प्रसाद आनंद श्री ब्रह्म के विशेषण मूल मंत्र सिर्फ एक बार होता है। बिरस की जड़ एक बारी जमती है धरती में एक बार, पहलों दे जड़ अंदर जमे तो उपर हो गए शौक। इस करके मूल का अर्थ है मुढ़, मुढ़ वाला मंत्र जप जी साहब ने जितों आरंभ किया नानक होशी की सतक सिर्फ एक बार आएगा, यह दुबारी आ नहीं सकता क्योंकि मुढ़ होंगे एक है। ये भ्रमण की लड़ नहीं किसी के कहने तू इतने तक है। ये लोग ने जिन्होंने जपया नहीं वो दस रहे, जिन्होंने जपया तो भाई नानक होशी की सतक करते, ये बहुत बहन करने की लड़ नहीं। अधूरा जाप करोगे गुरु की खुशी अधूरी रह जाएगी, पूरा करोगे गुरु की खुशी पूरी। दूसरा अर्थ है सतगुर प्रसाद, सतगुरों की कृपा न प्राप्त। इस करके गुरु नानक साहब नूं 13 की गिणती बहुत प्यारी सी। जदों कितें सुल्तानपुर तोलन लगे ना जदों 13 शब्द आ गया 14 जिहे ही नहीं मुकदे। 13 तकड़ खड़कती रही, मंगते आउंदे रहे जाते रहे 13 तों बाद। जदों मूल मंत्र का उचारण किया निरंकार के द्वारे से ते रब दे विशेषण भी 13 ही रखे महाराज ने, 14 ने कीते ते नाम 12 कीते ला ते 13 ही रखे ने। और किते भी ओंकार को नानक होशी सच तक इहदे च लड़ी जिहड़ी है ना इह किते भी टुटदी नहीं लड़ी। इहदे च विशेषण आए सतनाम वाहे गुरु चेतन प्रसाद आनंद स्वरूप उत्थे 13 इत्थे 13 10 विशेषण होर मूल मंत्र। जब तो पौड़ी शुरू हो जाती है सोचा सोचना वो भी उपदेश रूप बाणी शुरू हो गई, नाम रूप बाणी मूल मंत्र उत्थे तक जपन लई उत्थे तक उपदेश प्राप्त कर गए रोग चा। ते महाराज साहब जी हुण ये जिहड़ी मृतक प्राणी दे प्रथाएं जिहड़ी विराग दी गल नहीं करदे, जदों कोई श्रद्धांजलि दिंदा है वो विराग दी गल करदा है। महाराज साहब जी हूँ इतने बेजीव नाग जन को उपदेश देते हुए उच्चारण करते सुनो जी। संजोग
संजोग वियोग तुर हो ही हुआ
अंजलि का सिख जी एक होर भी भेद है अंजलि का मेरे याद आ गया कि अंजलि वाले शब्द च यह विधान नहीं कि रहाओ जरूर हो गए, ऐसा नहीं है। इसे करके ये रहाओ नहीं आएगा, वो जरूर नहीं है। अंजलि रहाओ तो बिना भी होती है, किसी ने अंजलि उचारण की हो रहा समय तो अपनी गई। संजोग वियोग तुर ही हुए जीवदास संजोग परिवार के नाल मिलना, देह दे विच देह दा संजोग होना, सास जी वियोग विछोड़ा होना, संबंधियों ने देर ने देखते संबंधियों ने मर जाना, कुछ नहीं कर सकता बंदा। कहते ये तुरा तो ही है, जेड़े संबंधी की जिंदगी लिखी है उस बाद तुर जाने उन्हें, यह मिलना बिछना तुरंत यह प्रारंभ के अनुसार है। तो ये संजोग गुरु के नाल मिलन का, वियोग मनमुखा के नाल बिछड़न का। कहते अंतस्करण में मत्थे दे उत्ते लेख पहले ही लग्या हुंदा जैसी कलम पूरी है मस्तक तैसी जेड़े पास तुरंत ही हुआ, ਇਹ ਧੁਰਾਂ ਤੋਂ ਜੀਵਨ ਪ੍ਰਾਪਤ ਹੋਇਆ ਹੈ।
ਪੰਜ ਧਾਤ ਕਰ ਪੁਤਲਾ ਕੀਆ,
ਪਰਮੇਸ਼ਰ ਨੇ ਪੰਜ ਧਾਤੂ ਕਿਹੜੇ ਹਨ? ਅਪ, ਤੇਜ, ਵੈ, ਪ੍ਰਿਥਵੀ, ਆਕਾਸ਼ਾ। ਆਕਾਸ਼ ਹੈ, ਹਵਾ ਹੈ, ਅਗਨੀ ਹੈ, ਪਾਣੀ ਹੈ, ਧਰਤੀ ਹੈ। ਇਹ ਜਿਹੜੇ ਨੇ ਧਾਤੂਆਂ ਜਿਹੜੀਆਂ ਪੰਜ, ਇਹਨਾਂ ਦੀ ਸਾਡੀ ਕਾਇਮ ਨਹੀਂ ਹੈ। ਤੇ ਉਸ ਤਰ੍ਹਾਂ ਜਦੋਂ ਮਾਤਾ ਤੇ ਪਿਤਾ ਦੀਆਂ ਅੰਸਾਂ ਗਿਣਾਂਗੇ, ਫਿਰ ਅਸਲੀ ਅਸਟ ਧਾਤ ਦੀ ਕਾਇਮ ਫਿਰ ਹੈ। ਇਹ ਪੰਜ ਤੱਤਾਂ ਦੀ ਧਾਤੂ ਤੋਂ ਜਿਹੜੀ ਪੰਜ ਤੱਤਾਂ ਦਾ ਪੁਤਲਾ ਬਣਿਆ ਹੈ ਸਰੀਰ ਜਿਹੜਾ ਹੈ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਸੂਝਵਾਨ ਨੂੰ ਕਹਿੰਦੇ ਸਮਝ ਲਓ। ਇਹ ਪੰਜਾਂ ਤੱਤਾਂ ਦਾ ਬਣਿਆ ਹੈ। ਜਦੋਂ ਤੱਤ ਜੜਨ ਤੇ ਸਰੀਰ ਤੇਰਾ ਚੇਤਨ ਕਿਵੇਂ ਰਹਿ ਜਾਵੇ? ਜਦੋਂ ਤੱਤ ਨਾਸਵਾਨ, ਤੇਰਾ ਸਰੀਰ ਕਿਵੇਂ ਸਤ ਰਹਿ ਜਾਏਗਾ? ਇਸ ਕਰਕੇ ਪੰਜ ਧਾਤ ਕਰ ਪੁਤਲਾ ਕੀਆ, ਤੇਰੇ ਸਰੀਰ ਦਾ ਜਿਵੇਂ ਬੱਚੀਆਂ ਗੁੜੀਆਂ ਨੀ ਲੀਰਾਂ ਦੀਆਂ ਬਣਾ ਲੈਂਦੀਆਂ, ਕਹਿੰਦੇ ਇਹ ਇਸ ਤਰ੍ਹਾਂ ਤੇਰਾ ਪੁਤਲਾ ਬਣਾਇਆ ਹੋਇਆ ਪੁਤਲਿਆ। ਇਹ ਤਾਂ ਆਮ ਹੀ ਲੋਕਾਂ ਦੇ ਸ਼ਾਸਤਰੀ ਰਾਜਨੀਤਿਕ ਲੋਕਾਂ ਦੇ ਜਾਂ ਈਰਖਾ ਨੂੰ ਲੋਕ ਜਾਂ ਦੁਬੈਸ ਜਾ ਕੇ ਇੱਕ ਦੂਜੇ ਦੇ ਪੁਤਲੇ ਨੀ ਸਾੜਦੇ, ਜਿਹਦਾ ਮਰਜ਼ੀ ਸਾੜ ਦੇਣ। ਉਹ ਪੁਤਲੇ ਦੇ ਵਿੱਚ ਹੁੰਦਾ ਤਾਂ ਕੁਛ ਨੀ। ਉੱਥੇ ਕਨੇਡਾ ਮੈਂ ਕਥਾ ਕਰਕੇ ਨਿਕਲਿਆ ਤੇ ਪੂਰੇ ਪੁਤਲਾ ਨਹੀਂ ਬਣਨ ਰਾਮ ਨੇ ਜੀ ਦਾ, ਤੇ ਉਹਦੇ ਸਿਰ ਚੋਂ ਜੁੱਤੀਆਂ ਮਾਰ ਲੈਣ। ਮੈਨੂੰ ਕਹਿੰਦਾ ਬਾਬਾ ਜੀ ਵੀ ਤੁਸੀਂ ਵੀ ਮਾਰ ਕੇ ਜਾਓ ਜੁੱਤੀਆਂ ਤੇ। ਮੈਂ ਕਿਹਾ ਨਹੀਂ, ਮੈਂ ਨੀ ਮਾਰਦਾ। ਕਹਿੰਦੇ ਕੀ ਗੱਲ? ਮੈਂ ਕਿਹਾ ਸੱਚੀ ਮਿੱਚੀ ਰਾਮ ਜੀ ਨੂੰ ਲਿਆਓ ਤੇ ਫਿਰ ਜੁੱਤੀਆਂ ਛੱਡ ਕੇ ਜੇ ਕਿਹੜਾ ਕੋਈ ਹੋ ਗਈ ਮਾਰ ਦਿੰਦਾ। ਇਹ ਕੀ ਦਿਲ ਠੰਡਾ ਕਰਨ ਲੱਗੇ? ਉਹ ਬੈਠਾ ਬਰਮੀ ਮਾਰੀ ਸਾਫ ਨਾ ਹੋਊਗਾ, ਉਹ ਬੈਠਾ ਆਪਣੇ ਡੇਰੇ ਦੇ ਵਿੱਚ, ਤੁਸੀਂ ਇਹਦੇ ਜੁੱਤੀਆਂ ਦਾ ਖੇਲ ਕਰੋ ਤੇ ਕੋਈ ਅਸਰ ਨਹੀਂ। ਪੁਤਲਾ ਇਹ ਪੰਜਾਂ ਤੱਤਾਂ ਦਾ ਪੁਤਲਾ ਹੈ। ਇਹਨੂੰ ਪੁਤਲੇ ਨੂੰ ਸਾੜ ਦੋ, ਇਹਨੂੰ ਰੱਖ ਕੇ ਕਿਤਾ ਉਹਨਾਂ ਚ ਚੇਤਨ ਹੈ ਜਿਹਨਾਂ ਚ ਜੀਵਾਤਮਾ ਦੇ ਵਿੱਚ। ਤੇ ਇਹ ਕੀ ਆ ਕੀਤਾ ਹੈ ਵਾਹਿਗੁਰੂ ਨੇ?
ਸਾਹਿਕ ਫੁਰਮਾਇਣ ਜੀ।
ਇਹ ਸਾਹਿਕ ਕੌਣ ਹੈ? ਪਰਮਾਤਮਾ ਸ਼ਾਹੂਕਾਰ ਕਹਿ, ਉਸਨੇ ਫਰਮਾਇੜ, ਉਹਦੀ ਆਗਿਆ ਹੋਈ, ਉਹਦੀ ਆਗਿਆ ਹੋਈ ਹੈ ਜੀ।
ਦੇਹੀ ਵਿੱਚ ਜੀਉ ਆਏ
ਇਸ ਦੇਹ ਦੇ ਵਿੱਚ ਜੀਵਾਤਮਾ ਆ ਕੇ ਪੈ ਗਿਆ ਮਾਤਾ ਦੇ ਉਸ ਵਿੱਚ। ਇਹ ਵਾਹਿਗੁਰੂ ਦੇ ਹੁਕਮ ਵਿੱਚ ਆਇਆ ਹੈ। ਆਹ ਦੇਖ ਲਓ, ਆਹ ਤੁਕ ਲੰਮੀਆਂ ਪਹਿਲੀਆਂ ਦੂਜੀਆਂ ਦੋ ਤੁਕਾਂ ਛੋੜੀਆਂ ਸੀ। ਇਸ ਕਰਕੇ ਸਾਸ ਜੀ, ਹਾਂਜੀ, ਅੱਗੇ ਦੱਸਦੇ ਜਿੱਥੇ
ਜਿੱਥੇ ਅਗਨ ਪਥੈ ਪੜਹਾਰੇ,
ਛੋਟੀ ਤੁਕ ਇਹ ਵਿਧਾਨ ਹੈ ਉਸ ਤਰ੍ਹਾਂ ਜਿਹੜਾ ਅੱਠ ਮੰਦ ਨੇ ਇਸਦੇ। ਜਿੱਥੇ ਅਗਨ ਮਾਤਾ ਦੇ ਪੇਟ ਦੇ ਵਿੱਚ, ਜਿੱਥੇ ਬੱਚਾ ਉਹਦੀ ਗ੍ਰੋਥ ਹੋ ਰਹੀ ਹੈ, ਕਹਿੰਦੇ ਉੱਥੇ ਜਠ ਅਗਨੀ ਮਾਤਾ ਦੇ ਪੇਟ ਚ ਜਠ ਅਗਨੀ ਜਿਹੜੀ ਹਜ਼ਮ ਕਰਦੇ ਹੈ, ਗਰਭਕਾਲ ਵਿੱਚ ਰੋੜ ਹਜ਼ਮ ਹੋ ਜਾਂਦੇ। ਕਹਿੰਦੇ ਜਿੱਥੇ ਅਗਨ ਜਠਾ ਅਗਨੀ ਪਖੇ ਪਖ ਰਹੀ ਹੈ, ਪੜਹਾਰੇ ਪੜ ਪੜ ਕਰਕੇ, ਜਿਵੇਂ ਅੱਗ ਭੁੱਖ ਭੁੱਖ ਕਰਕੇ ਬੋਲਦੀ ਹੈ, ਕਰਥੇ ਪੜਹਾਰੇ ਭੱਠੀ ਦੀ ਤਰ੍ਹਾਂ ਤਪ ਰਿਹਾ। ਪੜਹਾਰੇ ਭੱਠੀ ਨੂੰ ਕਹਿੰਦੇ, ਜਿਵੇਂ ਪੂਜਾ ਕਹਿੰਦੇ ਭੱਠੀ ਦੇ ਦਾਣੇ ਪੁਣਨ ਵਾਲਾ ਪੜਹਾਰੇ। ਕਹਿੰਦੇ ਉਸ ਥਾਂ ਤੇ, ਜਿਸ ਥਾਂ ਤੇ ਮਾਤਾ ਦੇ ਆਪ ਵੀ ਬੱਚੇ ਦੀ ਰੱਖਿਆ ਨਹੀਂ ਸੀ ਕਰ ਸਕਦੇ।
ਪੂਰਤ ਮੁਖ ਮਹਾਗੁਬਾਰੇ,
ਕਹਿੰਦੇ ਤੇਰਾ ਮੂੰਹ ਹੇਠਾਂ ਨੂੰ ਸੀ, ਤੇਰੀਆਂ ਲੱਤਾਂ ਤਾਂ ਨੂੰ ਸੀ। ਕੋਈ ਪੁੱਠਾ ਟੰਗਦੇ ਥੋੜੇ ਚਿਰ ਦੇ ਚ ਬੁਰਾ ਹਾਲ ਹੋ ਜਾਂਦਾ, ਦਵਾਈ ਪਾਉਣ ਲੱਗਦੇ ਤਾਂ ਗਾਲ ਹੁੰਦੇ। ਤੂੰ 9 ਮਹੀਨੇ ਟੰਗ ਕੇ ਰੱਖਿਆ ਪੁੱਠਾ, ਤੇਰਾ ਮੁੱਖ ਹੇਠਾਂ ਨੂੰ ਮੁਕਤ ਲੈ, ਪੈਰ ਉਭਰੋ ਬਸੰਦਰੋ ਕੋਥੜੇ ਥਾਏ, ਨਾਨਕ ਸੋਤਣੀ ਵੀ ਉਹ ਸਾਰੇ ਉਹਦੇ ਵਿੱਚ ਇਸਦੇ ਨਾਲ। ਮਹਾਗਵਾਰ ਮਹਾ ਅੰਧਕਾਰ ਸੀ, ਨੇਰਾ ਹੀ ਨੇਰਾ ਸੀ, ਕੁਛ ਵੀ ਨਹੀਂ ਸੀ ਉੱਥੇ ਮਾਤਾ ਦੇ ਉਦਰ ਵਿੱਚ। ਐਸੇ ਅੰਤ ਗਵਾਰ ਦੇ ਵਿੱਚ ਸੀ ਤੂੰ, ਤੇਰੀ ਰੱਖਿਆ ਤੇਰਾ ਬਾਪ ਨਹੀਂ ਸੀ ਕਰ ਸਕਦਾ, ਤੇਰਾ ਦਾਦਾ ਨਹੀਂ ਸੀ ਕਰ ਸਕਦਾ, ਤੇਰੀ ਮਾਂ ਨਹੀਂ ਸੀ ਕਰ ਸਕਦੀ, ਕੌਣ ਸੀ ਉੱਥੇ ਰੱਖਿਆ ਕਰਨ ਵਾਲਾ? ਸਭ ਤੋਂ ਨੇੜੇ ਸੰਤਾਨ ਹੈ, ਮਾਂ ਦੇ ਪੇਟ ਵਿੱਚ ਹੈ, ਬਾਕੀ ਰਿਸ਼ਤੇ ਦੂਰ ਨੇ। ਪਰ ਬੱਚੇ ਨੂੰ ਭੁੱਖ ਲੱਗੇ ਮਾਂ ਦੇ ਕੋਲੋਂ ਮੰਗ ਨਹੀਂ ਸਕਦਾ, ਤੇ ਨਾ ਮਾਂ ਬੱਚੇ ਦੀ ਭੁੱਖ ਨੂੰ ਅਨੁਭਵ ਕਰ ਸਕਦੀ ਹੈ, ਨਾ ਬੱਚੇ ਨੂੰ ਕੁਛ ਦੇ ਸਕਦੀ ਹੈ ਖਾਣਾ। ਤੇ ਜੋ ਮੂੰਹ ਥੀ ਖਾਏਗੀ ਉਹ ਤਾਂ ਉਹਦੀ ਜਠਰਾਗ ਨਹੀਂ ਬਚਾਏਗਾ, ਉੱਥੇ ਕੌਣ ਹੈ ਤੈਨੂੰ ਖੁਰਾਕ ਦੇਣ ਵਾਲਾ? ਮਾਤਾ ਕੇ ਕੁਦਰਤ ਹੈ, ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ? ਮਨੋ ਕਿਉਂ ਵਿਸਾਰੀਏ? ਇਹ ਵਰਦਾਤਾ ਜੇ ਅਗਨ ਮੈਂ ਆਹਰ ਪਹੁੰਚਾ, ਇਸ ਕਰਕੇ ਅੱਗੇ ਦੱਸਦੇ ਨੇ, ਕਹਿੰਦੇ ਤੇਰੀ ਰੱਖਿਆ ਕਿਵੇਂ ਹੋ ਰਹੀ ਸੀ ਉਹ ਦੱਸਦੇ ਹਨ। ਸਾਸ
ਸਾਸ ਸਾਸ ਸੰਭਾਲੇ ਸੋਈ,
ਤੇ ਮਾਤਾ ਦੇ ਇੱਕ ਇੱਕ ਸਾਹ ਜਿੰਨੇ ਸਮੇਂ ਦੇ ਤੇਰੀ ਸਮਰਨਾ ਕਰਦਾ ਸੀ। ਅਸਵਾ ਸੂਖਮ ਰੂਪ ਦੇ ਅੰਦਰ ਸਾਹ ਤੇਰਾ ਚੱਲਦਾ ਸੀ, ਅਸਤੂਲ ਰੂਪ ਚ ਨਹੀਂ ਸੀ ਚੱਲਦਾ, ਮਸ਼ੀਨਰੀ ਚੱਲ ਰਹੀ ਹੈ। ਤੇ ਇਸ ਕਰਕੇ ਸਾਸ ਸਾਸ ਸੰਭਾਲੇ ਸੋਈ ਸੋਈ, ਉਹੀ ਪਰਮਾਤਮਾ ਤੇਰੀ ਸੰਭਾਲ ਕਰਦਾ ਸੀ। ਸਾਸ ਸਾਸ ਸਮੇਂ ਜਿੰਨੇ ਵਿੱਚ ਵੀ
ਉੱਥੇ ਖਸਮ ਛਡਾਈ ਲਿਆ,
ਮਾਤਾ ਦੇ ਜਠਰਾ ਗਨੀ ਦੇ ਸੇਕ ਤੋਂ ਸੜਨ ਤੋਂ ਤੈਨੂੰ ਤੇਰੇ ਖਸਮ ਮਾਲਕ ਨੇ ਛੁਡਾਇਆ। ਕਿਹਦੇ ਆਸਰੇ ਸੀ? ਸਾਸ ਸਾਸ ਸਿਮਰਤ ਪ੍ਰਭ ਤੇ। ਕਹੀਏ ਵੀ ਜਮਾਨ ਤਾਂ ਚੱਲਦੀ ਨਹੀਂ ਸੀ, ਉਹ ਕਿਵੇਂ ਨਾਮ ਜਪਦਾ ਸੀ? ਸਾਸ ਜੀ ਭਰਾਵਾਂ ਨੇ ਦੁਆਰਾ ਜਪਦਾ ਸੀ, ਭਰਾਵਾਂ ਨੇ ਦੁਆਰਾ। ਤੇ ਇਸੇ ਕਰਕੇ ਨਾਮ ਜਿੰਨਾ ਚਿਰ ਭਰਾਵਾਂ ਚ ਨਹੀਂ ਜਾਂਦਾ ਗੱਲ ਬਣਦੀ ਨਹੀਂ। ਬੈਕਰੀ ਮਤਲਬ ਪਸੰਦੀ ਭਰਾ, ਨਾਮ ਦੀਆਂ 10 ਸਟੇਜਾਂ ਗੁਰਬਾਣੀ ਦੇ ਅੰਦਰ। ਕਿਤੇ ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਦੀਆਂ ਸਟੇਜਾਂ ਕੀ ਨੇ, ਇੱਕ ਵੱਖਰਾ ਪ੍ਰਗਟ ਹੈ। ਤੋ ਇਸ ਕਰਕੇ ਸਾਸ ਵੀ ਸਮਾਪਤੀ ਕਰੀਏ, ਇਹਨੂੰ ਇੱਥੋਂ ਹੋਰ ਸੰਕੇਤ ਕਰ ਲਈਏ। ਮਹਾਰਾਜ ਸਾਹਿਬ ਜੀ ਕਹਿੰਦੇ ਉੱਥੇ ਤੈਨੂੰ ਖਸਮ ਮਾਲਕ ਨੇ ਛਡਾਇਆ ਹੈ,
ਵਿੱਚੋਂ ਗਰਭ ਨਿਕਲ ਆਇਆ।
ਕਹਿੰਦੇ ਮਾਤਾ ਦੇ ਕੁਦਰ ਦੇ ਵਿੱਚੋਂ ਇੱਕ ਵਾਰੀ ਨਿਕਲਤਾ ਕਾਹਦਾ ਆਇਆ, ਤੂੰ ਉੱਥੋਂ ਬਿਪਤਾ ਦੇ ਛੁੱਟਦਾ ਕਾਹਦਾ ਆਇਆ, ਜੇਲਖਾਨੇ ਦੇ ਚੋਂ ਬਾਹਰ ਕਾਹਦਾ ਆਇਆ, ਤੂੰ ਵਿੱਚੋਂ ਗਰਭ ਨਿਕਲ ਆਇਆ। ਜਦੋਂ ਬਾਹਰ ਆ ਗਿਆ, ਬਾਹਰ ਦੀ ਲੱਗੀ ਹਵਾ ਤੈਨੂੰ,
ਖਸਮ ਵਿਸਾਰ ਦੁਨੀ ਚਿਤ ਲਾਇਆ।
ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਲਿਵ ਛੁੱਟ ਕੇ ਲੱਗੀ ਤ੍ਰਿਸ਼ਨਾ ਮਾਇਆ ਅੰਦਰ ਵਰਤਾਇਆ, ਉਸ ਵੇਲੇ ਆਪਣੇ ਮਾਲਕ ਨੂੰ ਵਿਸਾਰ ਕੇ ਭੁਲਾ ਦਿੱਤਾ। ਦੁਨੀ ਦੁਨੀ ਕਹਿੰਦੇ ਨੇ ਜਿਹਦੀਆਂ ਦੋ ਨੀਹਾਂ ਹੋਣ, ਸੁੱਖ ਦੇ ਦੁੱਖ ਦੀ, ਜੰਮਣ ਤੇ ਮਰਨ ਦੀ, ਆਉਣ ਤੇ ਜਾਣ ਦੀ, ਮਨਮੁਖ ਤੇ ਗੁਰਮੁਖ ਦੀ, ਕਿੰਨੀ ਕਲਪਨਾ ਕਰ ਲਓ, ਇਹ ਦੋ ਨੀਹਾਂ ਤੇ ਖੜਾ ਸੰਸਾਰ, ਤਾਂ ਇਹਨੂੰ ਦੁਨੀਆਂ ਕਹਿੰਦੇ। ਦੁਨੀ ਤਾਂ ਹੀ ਕਹਿੰਦੇ ਨੇ, ਦੋ ਤਰ੍ਹਾਂ ਦੀ ਹੈ। ਖਸਮ ਵਿਸਾਰ ਦੁਨੀ ਚਿਤ ਲਾਇਆ, ਤੂੰ ਦੁਨੀਆਂ ਦੇ ਨਾਲ ਆਪਣੀ ਚਿਤ ਵਿਰਤੀ ਲਾ ਲਈ ਹੈ।
ਆਵੇ ਜਾਏ ਭਵਾਈਐ ਜੋਨੀ,
ਇਸ ਗਲਤੀ ਦੀ ਸਜ਼ਾ ਇਹ ਹੋਏਗੀ ਤੈਨੂੰ, ਜਮ ਕਰਕੇ ਆਈ ਜਾਏਗਾ, ਮਰ ਕਰਕੇ ਜਾਈ ਜਾਏਗਾ। ਸੁਪਰ ਉਪਰ ਜੋਨਾਂ ਦੇ ਵਿੱਚ ਭਰਨ ਕਰਦਾ ਰਹੇਗਾ, ਭਾਂਡੀਆਂ ਖਾਂਦਾ ਰਹੇਗਾ, ਚੱਕਰ ਕੱਟਦਾ ਰਹੇਗਾ, ਤੇ ਫਿਰ ਇਹ ਤੇਰੀ ਹਾਲਤ ਰਹੇਗੀ।
ਰਹਿਣ ਦਾ ਕਿਤੇ ਥਾਏ ਭਰਾ,
ਤੈਨੂੰ ਰਹਿਣ ਵਾਸਤੇ ਕਿਤੇ ਵੀ ਟਿਕਾਣਾ ਪੱਕਾ ਨਹੀਂ ਮਿਲੇਗਾ। ਜਹਾਂ ਜਹਾਂ ਇਹ ਦੇਹੀ ਤਾਰੇ ਰਹਿਣ ਨਾ ਪਾਇਆ ਕਰੂੰ, ਤੈਨੂੰ ਰਹਿਣ ਦੀ ਜਗ੍ਹਾ ਦੀ ਤੱਤੀ ਮੌਤ ਤੇਰੇ ਪਿੱਛਾ ਕਰਦੀ ਰਹੀ। ਜਿੱਥੇ ਗਿਆ ਮੌਤ ਉੱਥੇ ਪਹੁੰਚ ਗਏ, ਤੂੰ ਕੀੜੇ ਦੀ ਜੋਨ ਵਿੱਚ ਗਿਆ, ਹਾਥੀ ਦੀ ਜੋਨ ਵਿੱਚ ਗਿਆ, ਮੌਤ ਨੇ ਤੇਰਾ ਪੈਂਡਾ ਨਹੀਂ ਛੱਡਿਆ, ਅੱਜ ਤੱਕ ਨਾ ਛੱਡੇਗੀ, ਉਦਣ ਛੱਡੇਗੀ ਜਦੋਂ ਤੂੰ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਜਿੱਦਣ ਨਾਮ ਜਪ ਕੇ ਤੂੰ ਮੁਕਤ ਹੋਇਆ। ਸੋ ਮੁਕਤੀ ਸਤਿਗੁਰ ਚੰਗਾ। ਤੋ ਇਸ ਪ੍ਰਕਾਰ ਦੱਸਦੇ ਹਾਂ ਜੀ,
ਮਿਹਰਬਾਨ ਰੱਖ ਲਯਨ ਆਪੇ,
ਮਿਹਰਬਾਨ ਮਿਹਰਬਾਨੀ ਕਰਨ ਵਾਲਾ, ਦਇਆ ਕਰਨ ਵਾਲਾ, ਤੇ ਉਹਨੇ ਤਰਸ ਕਰਕੇ ਤੇਰੀ ਰੱਖਿਆ ਕੀਤੀ। ਉਹ ਜਿਹੜਾ ਗਰਭ ਚ ਰੱਖਿਆ ਕਰ ਸਕਦਾ ਹੁਣ ਵੀ ਕਰੇ, ਇਸ ਕਰਕੇ ਤੂੰ ਉਸ ਉਹਦਾ ਚਿੰਤਨ ਕਰ।
ਜੀ ਅਜੰਤ ਸਭ ਜਿਸਕੇ ਥਾਪੇ,
ਨਿਸ਼ਚਾ ਹੋ ਗਿਆ ਜੀ ਅਰਜੰਤ ਜੀਵ ਹੁੰਦੇ ਜਿਹਨਾਂ ਹੱਡੀਆਂ ਹੋਣ, ਜੰਤ ਹੁੰਦੇ ਨੇ ਜਿਹੜੇ ਮੱਖੀ ਮੱਛਰ ਆਦਿ ਹਨ, ਸੂਕੂ ਸੂਕੂ ਨੂੰ ਜੰਤ ਕਹਿੰਦੇ ਨੇ, ਤੇ ਅਸਤੂਲ ਨੂੰ ਜੀ ਕਹਿੰਦੇ। ਇਹ ਸਤਾਪਨ ਉਸੇ ਦੇ ਕੀਤੇ ਹੋਏ ਨੇ ਸਾਰੇ।
ਜਨਮ ਪਦਾਰਥ ਜਿਹੜ ਚੱਲਿਆ ਨਾਨਕ,
ਜਨਮ ਪਦਾਰਥ ਪੰਜ ਤਰ੍ਹਾਂ ਦੇ ਪਦਾਰਥ ਗੁਰਬਾਣੀ ਚ ਆਉਂਦੇ ਹੈ। ਜਨਮ ਪਦਾਰਥ ਹੈ, ਇਹਦੇ ਚ ਨਾਮ ਪਦਾਰਥ ਹੈ, ਪ੍ਰੇਮ ਪਦਾਰਥ ਹੈ, ਗਿਆਨ ਪਦਾਰਥ ਹੈ, ਮੁਕਤ ਪਦਾਰਥ ਹੈ। ਇਹਦਾ ਉਹਨਾਂ ਨੇ ਜਨਮ ਪਦਾਰਥ ਮਨੁੱਖਾ ਸਰੀਰ ਬੜਾ ਮੌਲਕ ਪਦਾਰਥ ਸੀ, ਜਿੱਤ ਲਿਆ ਉਹਨਾਂ ਨੇ, ਬਾਜੀ ਜਿੱਤ ਲਈ, ਸੰਸਾਰ ਜੂਏ ਬਾਜੀ ਦੇ ਚ ਹਾਰੇ ਨਹੀਂ, ਜਨਮ ਪਦਾਰਥ ਜਿੱਣ ਲਿਆ ਨਾਨਕ। ਮਹਾਰਾਜ ਸਾਹਿਬ ਜੀ ਕਹਿੰਦੇ ਜਿੱਤਣੀ ਬਾਜੀ ਉਹਨਾਂ ਨੇ,
ਆਇਆ ਸੋ ਪ੍ਰਵਾਨ ਥਿਆ,
ਆਇਆ ਹੋਇਆ ਪ੍ਰਵਾਨ ਥਿਆ ਕਿ ਕਿਸਤ ਹੋ ਗਿਆ, ਪ੍ਰਮਾਣਿਤ ਹੋ ਗਿਆ। ਇੱਥੇ ਸਾਸ ਜੀ ਅੰਜਲੀ ਵਾਲਾ ਸ਼ਬਦ ਸਮਾਪਤ ਹੁੰਦਾ ਹੈ। ਇਹ ਕੁਝ ਸਮਾਂ फिर भी पकड़ तो बाहर निकल गया। बहुत गाली करते करते अर्थम मैं काफी गाली की थी आके, फिर भी 10 मिनट उत्ते चले गए। ये बस बाद की बात है, क्योंकि कुरबानी के अर्थ न समय न बनना बहुत अच्छी बात है। संखेप करके फिर बहुत कुछ छड़ कर भी चोन की जाती है, जेड़ा निजम है भी हर अखर का अर्थ होना ही चाहिए, वह निजम तो छड़े ही नहीं जा सकता। यह थोड़ा पाठ करके अगर लंघ जाइए, इस करके सास जी भजे गए। मैं समझदा कि गुरु ने इन्हों ग्रंथों की रचना से बह के मेरे को सेवा रही है, यह गुरु में ही पाते सेवा। मेरी अज तक की जिंदगी जिदा मैनू महाराज ने यह सेवा दिखती है महापुरुखों के पढ़न तो बाद, मेरा ख्याल है ये पहला गुरमुख है जिन्हें मैं अंजलि बारे पूछा हो गया और मैं संगत के अंजलि बारे दसा हो गया कि गुरु कृपा करे ये भी थोड़ा इस स्थान का मैं कहना इतिहास ही बन के आए मेरी जिंदगी का कम से कम थोड़ी जिंदगी का आओगे जिस पार्टी को क्षमा करनी आज्ञा बख्शो महापुरखों का बहुत बहुत धन्यवाद।
जी जंत सब तिसके ठाके जन्म पदार्थ जिन चलिया नानक आया सो प्रवान थिया
अमर आत्मा को नमस्कार करके समाप्त करते हैं। वाहेगुरु जी का खालसा वाहेगुरु।